मनमुख डंप बहुत चतराए, जो किश कमावे तो खाए न पाए, आवे जावे ठहर न काए, मनमुख कर्म करे बहुत अभिमाना,
बाग ज्यो सारा
बाग ज्यो लाए बहे नित ध्याना, जम पकड़िया तब ही पछताना, बिन सतगुर से वे मुक्त न होए, गुर प्रसाद मिले हर सोए, गुरदाता जुग चारे होई गुरदाता जुग चारे होई, गुरमुखी जात पत नामे वड्याई,
सायर की पुत्री
विदार गवाई, नानक बिन नावे झूठी चतराई, मनमुख डंप बहुत चतराई, जो कुछ कमावे सो थाए न पाए,
मनमुख डंफ बहुत चतराई। डंफ आखदे ने वखावे, एग्जीबिशन इज वखावा। मनमुख डंफ बहुत चतराई, जेड़ा मन पिछे लगा है ना, उदे दो गुण दसे ने मनमुख, औगण, बल्कि गुण नहीं कहना, औगण दो निशानियां, मनमुख दियां दो निशानियां ने, एक दे वखावा बाला करे, दूजी चतराई वाली गल बहुत, अकल अपनी बहुत दौड़ाएगा, अपनी अकल ते मान करे, अपने आप नु अकलमंद जाने। तो कहंदे ने मनमुखी डंफ बहुत चतराई, मन पिछे तुरन नाल वखावा वधदा है, अपनी चतराई जोर पा ले। जिन्ना बंदा अपने मन पिछे तुरेगा, उन्ना उसका वखावा बारला वध जाएगा, झूठा वखावा वधेगा, ते इसे तरह ही अपनी चतराई ज्यादा विखावेगा।
जो कुछ कमावे तो थाए न पाए,
और अपनी अकल अपनी चतराई नाल जो कुछ ए हासिल करेगा, ओ थाए ना पाई, प्रभु दे दल ते कबूल नहीं। अपनी चतराई नाल जो कुछ बंदा करदा है, ओ प्रभु दे दर ते कबूल नहीं। हुण अपनी चतराई नाल धर्म विच की करीदा, गुरु की सिख्या के विरुद्ध असि अपने असूल बना लए ने, अपने धर्म कर्म बना लए ने, गुरु की सिख्या के खिलाफ अपनी मनमत्तां जिहड़ियां असि बना लैने, यह साडा डंफ है, यह साडी चतराई, यह साडा वखावा है, यह साडी अपनी अकल। मां तो कहंदे ने ऐसे एहो जिहियां चीजां प्रभु के दर ते प्रवान नहीं। गुरु की सिख्या के विरुद्ध जो वखावे ते चतराई अपने मनों असि बना लैने, यह उहदे दर ते कबूल नहीं पई। मनमुख डंफ बहुत चतराई, ते फिर अगे आख्या है, जो कुछ करे जो कुछ कमावे सुथाए ना पाई। हां जी,
आवे जावे ठहर न काई,
ते अपनी चतराई पिछे ते अपने डंफ पिछे आवे जावे, जन्म मरण दा गेड़ मुकेगा नहीं। ठहर ना पाई काई, कोई टिकाना नहीं मिल सकता आत्मा, आत्मा नु कोई टिकाओ नहीं मिल सकता, जन्म मरण दा गेड़ बनिया रहेगा।
मनमुख कर्म करे बहुत अभिमाना,
तो कर्म की है धर्म कर्म, धार्मिक कर्म। कहंदे ने मनमुख बंदा बड़े धर्म कर्म करदा है, बड़े कर्म कांड करदा है, इन्हां दा अहंकार भी कर। मनमुख बंदा हुण जिहड़ा धर्म कर्म करदा है बंदा, उहनू मनमुख आख्या। देखो सतगुरु की कह रहे ने, मनमुख धर्म कर्म करे, जिहड़ा धर्म कर्म कर रहा है ना विखावे दे, ओह मनमुख है। मनमुख धर्म कर्म करे ते धर्म कर्म करके नाल इन्हां नू जोड़दा है अहंकार दे, बहुत अभिमाना, और इन्हां दा अहंकार बड़ा करदा है कि मैं कीते ने।
बग ज्यों लाए बहे नित ध्याना,
बग कहिंदे ने बगला, बगला यूं जापदा पानी च, इक लत ते खड़ा पईए ते समाधि च खड़ा है, पर हुंदा मच्छी दे ध्यान च आवे सही। इवें कहिंदे ने जिहड़ा कर्म धर्म कर रहा है ना वखावे दे, उहदा भी बगले वाला ही हिसाब है। जिन्ना चिर कर्म धर्म कर रहा है यूं जापदा बड़ा धर्मी बंदा है, पर असली जीवन विच जदों मौका मिले ठगी दा चोरी दा यारी दा, ओह बंदा करदा, कहिंदा उहदा हाल बगले वर्गा बंदे। कर्म धर्म करे, कर्म धर्म, मनमुख कर्म धर्म करे, बहुत अभिमाना, अहंकार भी उसका बड़ा करदा है, पर बग ज्यों लाए बहे नित ध्याना, बगले वांगू नित ध्यान ला के बहिंदा है, वखावे दा ध्यान है उसका। हां जी,
जम पकड़िया तब ही पछताना,
जम पकड़िया तब ही पछताना, जम की है दुख, जम जम ने ममे नु सियारी, जम ने पकड़िया, जदों दुखां विच पैंदा है फिर ही पछताउंदा है, जदों दुखां विच जीवन गिर जांदा है तदों ही पछतावा हुंदा है।
बिन सतगुर सेवै मुक न होए,
मुक्ति का तो मुक्ति है कर्मा धर्मा तो, वखावे तो, अहंकार तो, इन्हां दी गल कीती है शब्द विच। सारे शब्द विच अहंकार दी गल कीती है, विद्या दा अहंकार, कर्म धर्मा दा अहंकार, इहदी गल कीती है। तो कहिंदे ने बिन सतगुर सेवे ना कर्म धर्म तो मुक्ति होएगी ना अहंकार तो मुक्ति होएगी। इन्हां चीजां तो बंदा छुटकारा नहीं पा सकदा जदों तक गुरु दी सिख्या नहीं कमाउंदा। सतगुर सेवे, सतगुर दी सिख्या कमाउणी, बिना सतगुर सिख्या कमाए तो बंदे दी मुक्ति कास तो, अहंकार तो, ते कर्म धर्मा तो, परमा वहमा तो, कर्म धर्मा तो, अहंकारा बंदा छुट नहीं सका।
गुर प्रसादे मिले हर सोए,
गुर प्रसादी मिले हर सोए, गुरु दी कृपा द्वारा हरी ਦਾ ਮਿਲਾਪ ਕੋਈ ਪਾ ਸਕੇ। ਇਹ ਹੰਕਾਰ ਤੋੜ ਕੇ, ਆਪਣੇ ਪਰਮ ਤੋੜ ਕੇ, ਗੁਰੂ ਦੀ ਕਿਰਪਾ ਪਾ ਕੇ ਪਰਮੇਸ਼ਰ ਨਾਲ ਮਿਲਾਪ ਪਾ ਸਕਣ।
ਗੁਰਦਾਤਾ ਜੁਗ ਚਾਰੇ ਹੋਏ,
ਗੁਰਦਾਤਾ ਜੁਗ ਚਾਰੇ ਹੋਈ, ਚਾਰੇ ਜੁਗਾਂ ਵਿੱਚ ਗੁਰੂ ਦਾਤਾ ਹੈ ਨਾਮ ਦਾ, ਗੁਰੂ ਦਾਤਾ ਹੈ ਸਿੱਖਿਆ ਦਾ, ਜਿਸ ਰਾਹੀ ਹੰਕਾਰ ਤੇ ਕਰਮ ਧਰਮ ਟੁੱਟ ਸਕੇ। ਗੁਰੂ ਹੈ ਦਾਤਾ ਨਾਮ ਦਾ, ਜਿਸ ਰਾਹੀ ਕਰਮ ਧਰਮ ਤੇ ਹੰਕਾਰ ਟੁੱਟਦੇ ਨੇ।
ਗੁਰਮੁਖ ਜਾਤੇ ਪਤ ਨਾਮੇ ਵਡਿਆਈ,
ਗੁਰਮੁਖੀ ਜਾਤ ਪਤ ਨਾਮੇ ਵਡਿਆਈ, ਗੁਰੂ ਦੀ ਸਿੱਖਿਆ ਪਾ ਕੇ ਜਾਤ ਪਤ ਨਾਮੇ ਵਡਿਆਈ। ਜਾਤ ਕੀ ਹੈ? ਉੱਚੀ ਜਾਤ ਵਾਲਿਆਂ ਨੂੰ ਮਾਨ ਸਨਮਾਨ ਮਿਲਦਾ, ਆਦਰ ਮਿਲਦਾ। ਤੂੰ ਕਹਿੰਦੇ ਨੇ ਗੁਰੂ ਦੀ ਸਿੱਖਿਆ ਪਾ ਕੇ ਕੋਈ ਮਾਨਵ ਉੱਚੀ ਜਾਤ ਵਾਲਾ ਹੋ ਜਾਏ। ਜਨਮ ਕਰਕੇ ਕੋਈ ਉੱਚੀ ਜਾਤ ਵਾਲਾ ਨਹੀਂ, ਗੁਰੂ ਦੀ ਸਿੱਖਿਆ ਪਾ ਕੇ ਕੋਈ ਉੱਤਮ ਹੋ ਜਾਂਦਾ। ਜਾਤ ਕੀ? ਉੱਤਮ ਜਾਤ ਲਿਖਿਆ, ਭਾਵ ਉੱਤਮ ਹੋ ਜਾਣ। ਗੁਰੂ ਦੀ ਸਿੱਖਿਆ ਪਾ ਕੇ ਕੋਈ ਉੱਤਮ ਹੋ ਜਾਂਦਾ, ਪਤ ਇੱਜ਼ਤ ਵਾਲਾ ਹੋ ਜਾਂਦਾ ਹੈ। ਤੇ ਨਾਮੇ ਗੁਰ ਗੁਰਪ੍ਰਸਾਦ ਹੀ ਮਿਲਿਆ, ਗੁਰਦਾਤਾ ਜੁਗਚਾਰੇ, ਗੁਰਮੁਖੀ ਜਾਤ ਪਤ ਨਾਮੇ ਵਡਿਆਈ। ਗੁਰੂ ਦੀ ਸਿੱਖਿਆ ਤੋਂ ਕੋਈ ਨਾਮਣੇ ਵਾਲਾ ਆਉਂਦਾ ਹੈ, ਉੱਚੀ ਪਤ ਪਾਉਂਦਾ ਹੈ ਤੇ ਨਾਮ ਨਾਲ ਹੀ ਵਡਿਆਈ ਮਿਲਦੀ ਹੈ।
ਸਾਇਰ ਕੀ ਪੁੱਤਰੇ ਬਿਦਾਰ ਗਵਾਏ,
ਸਾਇਰ ਕੀ ਪੁੱਤਰੀ ਬਿਦਾਰ ਗਵਾਈ। ਸਾਇਰ ਕੀ ਪੁੱਤਰੀ ਇੱਕ ਫਰੇਜ਼ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਥਾਂ ਥਾਂ ਤੇ ਫਰੇਜ਼ ਆਉਂਦਾ, ਕਈ ਵਾਰੀ ਆਏਗਾ ਹੋਰ। ਸਾਇਰ ਕੀ ਪੁੱਤਰੀ ਮਾਇਆ ਨੂੰ ਆਖਿਆ, ਉਂਜ ਸਾਇਰ ਦਾ ਮਤਲਬ ਹੁੰਦਾ ਸਮੁੰਦਰ, ਪੁੱਤਰੀ ਦੀ ਸਾਇਰ ਕੀ ਪੁੱਤਰੀ, ਇਹ ਮਾਇਆ ਹੈ, ਇਸਨੇ ਸੰਸਾਰ ਵਿੱਚੋਂ ਜਨਮ ਲਿਆ ਹੈ। ਤੋ ਭਾਵ ਕੀ ਇਸ ਨੂੰ ਆਖਿਆ ਸਾਇਰ ਕੀ ਮਾਇਆ, ਉਂਜ ਅਖਰੀ ਅਰਥ ਸਾਇਰ ਦਾ ਹੁੰਦਾ ਸਮੁੰਦਰ, ਸਮੁੰਦਰ ਦੀ ਧੀ। ਸਾਇਰ ਕੀ ਪੁੱਤਰੀ ਬਿਦਾਰ ਗਵਾਈ, ਬਿਦਾਰ ਕਹਿੰਦੇ ਨੇ ਚੀਰਨਾ ਫਾੜਨਾ, ਇਸ ਨੂੰ ਕਹਿੰਦੇ ਨੇ ਬਿਦਾਰ, ਚੀਰਨਾ ਫਾੜਨਾ। ਤੇ ਗਵਾਈ ਦਾ ਇੱਥੇ ਅਰਥ ਹੈ ਮੁਕਾ ਦੇਣਾ, ਗੁਰੂ ਦੀ ਸਿੱਖਿਆ ਪਾ ਕੇ ਹੀ ਕੋਈ ਮਾਇਆ ਨੂੰ ਚੀਰ ਫਾੜ ਕੇ ਮੁਕਾ ਸਕਦਾ, ਭਾਵ ਮਾਇਆ ਦੇ ਟੋਟੇ ਟੋਟੇ ਕਰਕੇ ਮੁਕਾ ਸਕਦਾ, ਭਾਵ ਕੀ ਅੰਦਰੋਂ ਮਾਇਆ ਨੂੰ ਮੁਕਾ ਸਕਦਾ। ਸਾਇਰ ਕੀ ਪੁੱਤਰੀ ਮਾਰ ਗਵਾਈ, ਗੁਰੂ ਦੀ ਸਿੱਖਿਆ ਨਾਲ ਹੀ ਮਾਇਆ ਦਾ ਅਸਰ ਆਪਣੇ ਮਨ ਚ ਕੋਈ ਹਮੇਸ਼ਾ ਹਮੇਸ਼ਾ ਲਈ ਮੇਟ ਸਕਦਾ। ਸਾਇਰ ਕੀ ਪੁੱਤਰੀ ਹੈ ਮਾਇਆ, ਗਵਾਈ ਮੇਟ ਦੇਣੀ, ਖਤਮ ਕਰ ਦੇਣੀ, ਗੁਰੂ ਦੀ ਸਿੱਖਿਆ ਨਾਲ ਹੀ ਮਨ ਵਿੱਚੋਂ ਮਾਇਆ ਦਾ ਅਸਰ ਕੋਈ ਸਦਾ ਸਦਾ ਲਈ ਮੇਟ ਸਕਦਾ। ਵਿਦਾਰ ਹੁੰਦਾ ਹੈ ਨਹੁੰ ਨਾਲ ਚੀਰਨਾ, ਉਹਨੂੰ ਆਖਦੇ ਨੇ ਵਿਦਾਰ, ਤੇ ਪ੍ਰਹਿਲਾਦ ਦੇ ਸ਼ਬਦ ਵਿੱਚ ਵੀ ਆਉਂਦਾ ਹੈ। ਵਿਦਾਰ ਏ ਚੀਰਨਾ ਫਾੜਨਾ, ਨਹੁੰ ਨਾਲ ਖਾਸ ਕਰਕੇ ਉਸਨੂੰ ਆਖੀਦਾ, ਨਹੁੰ ਨਾਲ ਚੀਰ ਦੇਣਾ, ਨਹੁੰ ਨਾਲ, ਵੱਡੇ ਵੱਡੇ ਨਹੁੰ ਖਤਰਨਾਕ ਹੁੰਦੇ ਨੇ।
ਨਾਨਕ ਬਿਨ ਨਾਵੇ ਝੂਠੀ ਚਤੁਰਾਈ,
ਨਾਨਕ ਬਿਨ ਨਾਵੇ ਝੂਠੀ ਚਤੁਰਾਈ, ਉਹ ਆਖਦੇ ਨੇ ਨਾਨਕ ਪਾਤਸ਼ਾਹ, ਹੇ ਨਾਨਕ ਬਿਨ ਨਾਵੇ, ਨਾਮ ਜਪਣ ਤੋਂ ਬਿਨਾ ਜੇ ਕੋਈ ਵਿਦਿਆ ਦਾ ਹੰਕਾਰ ਕਰ ਰਿਹਾ, ਜੇ ਕੋਈ ਧਰਮ ਕਰਮ ਦਾ ਹੰਕਾਰ ਕਰ ਰਿਹਾ, ਤੇ ਇਹ ਝੂਠੀ ਚਤੁਰਾਈ ਹੈ। ਇਹ ਤੇ ਆਪਣੇ ਅਕਲ ਦੀ ਸਿਆਣਪ ਹੈ, ਕਿਸੇ ਨੇ ਬਣਾ ਲਈ, ਇਹ ਹੰਕਾਰ ਝੂਠੇ ਨੇ।
ਗੌੜੀ ਮਹਿਲਾ ਤੀਜਾ, ਇਸ ਜੁਗ ਕਾ ਧਰਮ ਪੜੋ ਤੁਮ ਭਾਈ, ਪੂਰਾ ਗੁਰਸਬ ਸੋਝੀ ਪਾਈ, ਇੱਥੇ ਅੱਗੇ ਹਰ ਨਾਮ ਸੁਖਾਈ, ਰਾਮ ਪੜੋ ਮਨ ਕਰੋ ਵਿਚਾਰ, ਗੁਰਪ੍ਰਸਾਦੀ ਮਹਿਲ ਉਤਾਰ, ਰਹੋ ਵਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜਾ ਪਾਏ,
ਦੂਜਾ
ਪਾਏ, ਗੁਰ ਕਾ ਸ਼ਬਦ ਸਚ ਲਿਵ ਲਾਏ, ਹਮੈ ਮਹਿਲਾ ਇਹ ਸੰਸਾਰਾ, ਸੰਸਾਰਾ ਨਿਤ ਤੀਰਥ ਨਾਵੈ ਨਾ ਜਾਏ ਹੰਕਾਰਾ, ਬਿਨ ਗੁਰ ਭੇਟੇ ਜਮ ਕਰੇ ਖੁਆ, ਸੋਜਨ ਸਾਚਾ ਜੇ ਹੋ ਮੈਂ ਮਾਰਾ, ਗੁਰ ਕਾ ਸ਼ਬਦ ਪੰਚ ਸੰਘਾਰਾ, ਆਪ ਤਰੈ ਸਗਲੇ ਕੁਲ ਤਾਰਾ, ਇਸ ਜੁਗ ਕਾ ਧਰਮ ਪੜੋ ਤੁਮ ਭਾਈ,
ਇਸ ਜੁਗ ਕਾ ਧਰਮ ਪੜੋ ਤੁਮ ਭਾਈ, ਧਰਮ ਆਖਿਆ ਹੈ ਫਰਜ਼ ਨੂੰ, ਇਸ ਜੁਗ ਕਾ ਧਰਮ ਪੜੋ ਤੁਮ ਭਾਈ, ਐ ਪੰਡਤੋ ਇਸ ਜੁਗ ਕਾ, ਹੁਣ ਦੇ ਸਮੇਂ ਦਾ, ਇਸ ਸਮੇਂ ਦਾ, ਪਾਵੇ ਇਸ ਸਮੇਂ ਜਦੋਂ ਤੂੰ ਮਨੁੱਖਾ ਜਨਮ ਪਾ ਲਿਆ, ਹੁਣ ਦਾ ਪੰਡਤ ਨੂੰ ਉਪਦੇਸ਼ ਦੇ ਰਹੇ ਨੇ, ਅਗਲੇ ਸ਼ਬਦ ਵਿੱਚ ਵੀ ਉਹ ਹੀ ਚੱਲ, ਇਸ ਜੁਗ ਮੈਂ, ਜੁਗ ਤੇ ਉਂਝ ਆਪਾਂ ਸਮੇਂ ਨੂੰ ਆਖਦੇ ਹਾਂ ਨਾ, ਤੇ ਪੰਡਿਤ ਨੂੰ ਆਖ ਰਹੇ ਨੇ ਕਹਿ ਕੇ, ਹੁਣ ਦੇ ਸਮੇਂ ਦਾ ਭਾਈ, ਹੁਣ ਜਦੋਂ ਤੈਨੂੰ ਮਨੁੱਖਾ ਜਨਮ ਮਿਲਿਆ ਹੋਇਆ, ਇਸ ਵੇਲੇ ਜਦੋਂ ਤੂੰ ਮਨੁੱਖਾ ਦੇਹੀ ਵਿੱਚ ਹੈ, ਤਾਂ ਹੁਣ ਤੇਰਾ ਫਰਜ਼ ਕੀ ਬਣਦਾ, ਇਸ ਨੂੰ ਤੂੰ ਸਮਝ ਲੈ, ਕੀ ਤੂੰ ਉਹ ਫਰਜ਼ ਪੂਰਾ ਕਰ ਰਿਹਾ, ਮਨੁੱਖਾ ਜੋਨੀ ਮਨੁੱਖਾ ਸਰੀਰ ਵਿੱਚ ਆ ਕੇ ਜੋ ਫਰਜ਼ ਪੂਰਾ ਕਰਨਾ ਚਾਹੀਦਾ ਹੈ, ਕੀ ਉਹ ਫਰਜ਼ ਨੂੰ ਤੂੰ ਸਮਝ ਰਿਹਾ, ਭਾਵ ਕੀ ਹੈ ਕਿ ਇਸ ਜੁਗ ਮੈਂ ਦਾ ਮਤਲਬ ਹੈ ਹੁਣ ਦੇ ਸਮੇਂ ਵਿੱਚ, ਹੁਣ ਜਦੋਂ ਤੈਨੂੰ ਆ ਸਰੀਰ ਮਿਲਿਆ, ਮਨੁੱਖਾ ਸਰੀਰ ਮਿਲਿਆ ਹੋਇਆ, ਤੂੰ ਮਨੁੱਖਾ ਸਰੀਰ ਵਾਲੇ ਦਾ ਜੋ ਫਰਜ਼ ਹੁੰਦਾ ਹੈ, ਕੀ ਉਹ ਤੂੰ ਪੂਰਾ ਕਰ ਰਿਹਾ, ਕੀ ਉਸ ਨੂੰ ਤੂੰ ਸਮਝ ਰਿਹਾ, ਉਸ ਫਰਜ਼ ਨੂੰ, ਤੂੰ ਮਨੁੱਖਾ ਸਰੀਰ ਦਾ ਫਰਜ਼ ਕੀ ਹੈ, ਨਾਮ ਜਪਣਾ, ਤੋ ਇਸ ਵੇਲੇ ਹੁਣ ਦੇ ਸਮੇਂ ਤੈਨੂੰ ਸਰੀਰ ਮਿਲਿਆ ਹੈ ਮਨੁੱਖਾ, ਤੇ ਮਨੁੱਖਾ ਸਰੀਰ ਦਾ ਕੰਮ ਹੈ ਨਾਮ ਜਪਣਾ, ਮਨੁੱਖ ਦਾ ਕੰਮ ਹੈ ਜਪਣਾ, ਪਸ਼ੂ ਪੰਖੀ ਨਹੀਂ ਜਪ ਸਕਦੇ, ਉਹਨਾਂ ਕੋਲ ਅਕਲ ਨਹੀਂ ਹੈ ਜਪਣ, ਤੋ ਮਨੁੱਖਾ ਸਰੀਰ ਤੈਨੂੰ ਮਿਲਿਆ ਇਸ ਸਮੇਂ, ਤੇ ਇਸ ਦਾ ਕੋਈ ਫਰਜ਼ ਹੈ, ਫਰਜ਼ ਹੈ ਨਾਮ ਜਪਣਾ, ਕੀ ਤੂੰ ਉਸ ਫਰਜ਼ ਨੂੰ ਸਮਝਿਆ, ਤੋ ਆਖੇ ਨੇ ਨਹੀਂ ਸਮਝਿਆ ਤੇ ਸਮਝ, ਤੋ ਆਖ ਰਹੇ ਨੇ ਇਸ ਜੁਗ ਕਾ ਧਰਮ ਪੜੋ ਤੁਮ ਭਾਈ, ਭਾਈ ਆਖਿਆ ਪੰਡਿਤ ਨੂੰ, ਇਹ ਪੰਡਿਤ ਭਾਈ ਇਹ ਮਨੁੱਖਾ ਸਰੀਰ ਪਾ ਕੇ ਜੋ ਤੇਰਾ ਫਰਜ਼ ਬਣਦਾ ਹੈ, ਕੀ ਤੂੰ ਉਸ ਫਰਜ਼ ਨੂੰ ਸਮਝਿਆ? ਪੜੋ ਦਾ ਮਤਲਬ ਹੈ ਸਮਝੋ, ਪੜੋ ਜਾਣੋ ਉਸ ਫਰਜ਼ ਨੂੰ, ਹਾਂਜੀ ਪੂਰਾ ਕਰੋ।
ਪੂਰਾ ਗੁਰ ਸਭ ਸੋਝੀ ਪਾਈ,
ਪੂਰਾ ਗੁਰ ਸਭ ਸੋਝੀ ਪਾਈ, ਪੂਰੇ ਗੁਰੂ ਤੋਂ ਸੋਝੀ ਮਿਲਦੀ ਏ ਕਿ ਇਹ ਫਰਜ਼ ਕੀ ਏ ਤੇ ਕਿਵੇਂ ਪੂਰਾ ਕਰ। ਪੂਰੇ ਗੁਰ ਤੇ ਸੋਝੀ ਪਾਈ,
ਇੱਥੇ ਅੱਗੇ ਹਰਨਾਮ ਸਿਖਾਈ,
ਇੱਥੇ ਅੱਗੇ ਹਰਨਾਮ ਸਿਖਾਈ, ਇਹ ਸੋਝੀ ਮਿਲਦੀ ਏ ਗੁਰੂ ਤੋਂ ਕਿ ਮਨੁੱਖਾ ਸਰੀਰ ਪਾ ਕੇ ਜੇ ਨਾਮ ਜਪੇਗਾ ਤੇ ਇੱਥੇ ਅੱਗੇ ਹੋਏ ਸਿਖਾਈ, ਇੱਥੇ ਵੀ ਤੈਨੂੰ ਸੁੱਖ ਮਿਲੇਗਾ, ਅੱਗੇ ਵੀ ਤੈਨੂੰ ਇਹ ਸੁੱਖ ਦੇਵੇਗਾ। ਸਿਖਾਈ ਸੁੱਖ ਦੇਣ ਵਾਲਾ, ਸਿਖਾਈ ਦਾ ਕੀ ਮਤਲਬ ਹੁੰਦਾ ਹੈ? ਸੁੱਖ ਦੇਣ, ਇੱਥੇ ਇਸ ਜਗਤ ਵਿੱਚ, ਉੱਥੇ ਅੱਗੇ ਅਗਲੇ ਜਿੱਥੇ ਰੂਹ ਨੇ ਜਾਣਾ, ਆਤਮਾ ਨੇ ਜਾਣਾ, ਉਸ ਥਾਂ ਤੇ ਵੀ ਹਰੀ ਨਾਮ ਸਿਖਾਈ ਹੋਏਗਾ। ਤੋ ਇਹ ਹੈ ਤੇਰਾ ਫਰਜ਼, ਇਹ ਫਰਜ਼ ਗੁਰੂ ਤੋਂ ਪਤਾ ਲੱਗੇਗਾ। ਪੂਰੇ ਗੁਰ ਸਭ ਸੋਝੀ ਪਾਈ, ਇਸ ਫਰਜ਼ ਦੀ ਸੋਝੀ ਕੀ, ਮਨੁੱਖਾ ਦੇਹੀ ਦਾ ਫਰਜ਼ ਹੈ, ਇਸ ਦੀ ਸੋਝੀ ਗੁਰੂ ਦੇਂਦਾ ਹੈ, ਤੇ ਉਹ ਕੀ ਹੈ ਸੋਝੀ? ਇੱਥੇ ਅੱਗੇ ਹਰੀ ਨਾਮ ਸਿਖਾਈ ਪੰਡਿਤ, ਉਹ ਸੋਝੀ ਇਹ ਹੈ ਕਿ ਨਾਮ ਜਪ, ਇਹ ਤੈਨੂੰ ਸਿਖਾਈ ਹੋਇਆ ਇੱਥੇ ਤੇ ਅੱਗੇ ਜਾ ਕੇ।
ਰਾਮ ਪੜੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮਹਿਲ ਉਤਾਰ।
ਰਾਮ ਪੜੋ, ਐ ਪੰਡਿਤ ਤੂੰ ਪ੍ਰਭੂ ਜੀ ਦਾ ਨਾਮ ਜਪ, ਰਾਮ ਪੜੋ, ਪ੍ਰਭੂ ਜੀ ਦੀ ਬਾਣੀ ਪੜ, ਰਾਮ ਤੋਂ ਭਾਵ ਹੈ ਪਰਮੇਸ਼ਰ। ਰਾਮ ਪੜੋ ਤੇ ਮਨੈ ਕਰੋ ਵਿਚਾਰ, ਮਨ ਵਿਚ ਕਰੋ ਵਿਚਾਰ, ਬਾਣੀ ਪੜ ਤੇ ਬਾਣੀ ਦਾ ਵਿਚਾਰ ਤੂੰ ਮਨ ਵਿਚ ਕਰ।
ਹਾਂਜੀ, ਗੁਰ ਪ੍ਰਸਾਦੀ ਮਹਿਲ ਉਤਾਰ,
ਗੁਰ ਪ੍ਰਸਾਦੀ ਮਹਿਲ ਉਤਾਰ, ਇਸ ਤਰ੍ਹਾਂ ਤੂੰ ਨਾਮ ਬਾਣੀ ਪੜ ਕੇ ਗੁਰੂ ਦੀ ਕਿਰਪਾ ਪਾ ਲੈ ਤੇ ਆਪਣੇ ਮਨ ਦੀ ਮਹਿਲ ਉਤਾਰ ਲੈ। ਗੁਰ ਪ੍ਰਸਾਦ ਦੀ ਮਹਿਲ ਉਤਾਰ, ਮਨ ਦੀ ਮਹਿਲ ਦੂਰ ਕਰ ਲੈ।
ਆਓ ਵਾਦ ਵਿਰੋਧ ਨਾ ਪਾਇਆ ਜਾਏ।
ਹੁਣ ਸਿਆਰੀਆਂ ਦੱਸ ਰਹੀ ਹੈ, ਜੇ ਅਰਥ ਕਰਨ ਲੱਗਿਆ ਇੰਜ ਪਾੜ ਲਓ ਤੇ ਕੋਈ ਹਰਜ ਨਹੀਂ। ਵਾਦੀ ਵਿਰੋਧੀ ਨਾ ਪਾਇਆ, ਵਾਦੀ ਬਹਿਸਾਂ ਨਾਲ, ਤੇ ਵਿਰੋਧੀ ਕੀ ਹੈ? ਦੂਜੇ ਧਰਮਾਂ ਨਾਲ ਝਗੜੇ ਕਰਨੇ। ਸਿੱਖ ਹਿੰਦੂ ਦਾ ਵਿਰੋਧੀ ਹੈ, ਹਿੰਦੂ ਸਿੱਖ ਦਾ ਵਿਰੋਧੀ ਹੈ, ਸਿੱਖ ਮੁਸਲਮਾਨ ਦਾ ਵਿਰੋਧੀ ਹੈ, ਮੁਸਲਮਾਨ ਸਿੱਖ ਦਾ ਵਿਰੋਧੀ ਹੈ, ਹਿੰਦੂ ਮੁਸਲਮਾਨ ਦਾ ਵਿਰੋਧੀ ਹੈ, ਮੁਸਲਮਾਨ ਹਿੰਦੂ ਦਾ ਵਿਰੋਧੀ ਹੈ। ਤਕਰਾਰ, ਰਾਮ ਤੇ ਰਹੀਮ ਦੀ ਤਕਰਾਰ ਹੈ। ਕਹਿੰਦੇ ਨੇ ਇਹ ਜਿਹੜੀਆਂ ਤਕਰਾਰਾਂ ਹੈ ਇਹਨਾਂ ਨਾਲ ਨਹੀਂ ਮਿਲਦਾ, ਕਿਉਂਕਿ ਇਹ ਤੇ ਗੁਮਰਾਹ ਕਰਦੀਆਂ ਤੇ ਗਲਤ ਪਾਸੇ ਲੈ ਜਾਂਦੀ।
ਮਨ ਤੋਂ
ਆਖਿਆ ਕੀ ਹੈ? ਵਾਦ ਵਿਰੋਧ ਨਾ ਪਾਇਆ ਜਾਏ, ਵਾਦੀ ਬਹਿਸ ਨਾਲ, ਵਿਰੋਧੀ ਤਕਰਾਰਾਂ ਨਾਲ, ਧਰਮ ਦੀਆਂ ਤਕਰਾਰਾਂ ਨਾਲ ਨਾ ਪਾਇਆ ਜਾਏ, ਪਰਮੇਸ਼ਰ ਨਹੀਂ ਮਿਲਦਾ।
ਮਨ ਤਨ ਫੀਕਾ ਦੂਜਾ ਪਾਏ,
ਮਨ ਤਨ ਫੀਕਾ ਦੂਜਾ ਪਾਏ, ਮਨ ਤਨ ਫੀਕਾ, ਫੀਕਾ ਕਹਿੰਦੇ ਨੇ ਰੁੱਖਾ ਹੋ ਜਾਏਗਾ, ਬੇਰਸਾ ਹੋ ਜਾਏਗਾ, ਤੇਰਾ ਮਨ ਤੇ ਤਨ ਇਹ ਬੇਰਸਾ ਹੋ ਜਾਏਗਾ। ਦੂਜਾ ਪਾਏ ਹੋਰ ਪਾਸੇ ਲੱਗ ਕੇ, ਤਰ ਦੂਜਾ ਭਾਏ ਦੂਜੇ ਪਾਸੇ ਪਿਆਰ ਪਾ ਕੇ, ਤਕਰਾਰਾਂ ਵਿੱਚ ਪਿਆਰ ਪਾ ਕੇ, ਬਹਿਸਾਂ ਵਿੱਚ ਪਿਆਰ ਪਾ ਕੇ, ਮਨ ਤੇਰਾ ਸਗੋਂ ਫਿੱਕਾ ਹੋ ਜਾਏਗਾ। ਪਾਉਣਾ ਤਾਂ ਤੂੰ ਕੀ ਹੈ, ਸਗੋਂ ਗਵਾ ਲਏਗਾ, ਮਨ ਹੋਰ ਵੀ ਫਿੱਕਾ ਹੋ ਜਾਏਗਾ। ਕਹਿੰਦੇ ਨੇ ਧਰਮ ਹੇਤ ਤੂੰ ਤਕਰਾਰਾਂ ਕਰਦਾ, ਧਰਮ ਹੇਤ ਤੂੰ ਬਹਿਸਾਂ ਕਰਦਾ। ਇੱਕੋ ਧਰਮ ਦੇ ਜਦੋਂ ਗਿਆਨੀ ਲੜਦੇ ਹੋਣ ਨਾ ਤਾਂ ਉਹ ਬਹਿਸ ਹੁੰਦੀ ਹੈ, ਤੇ ਵੱਖਰੇ ਧਰਮ ਦੇ ਗਿਆਨੀ ਜਦੋਂ ਲੜਦੇ ਹੋਣ ਉਹ ਤਕਰਾਰ ਹੈ। ਤੋ ਕਹਿੰਦੇ ਨੇ ਬਹਿਸਾਂ ਤਕਰਾਰਾਂ ਵਿੱਚ ਤੇ ਤੇਰਾ ਮਨ ਫਿੱਕਾ ਹੋਏਗਾ, ਸਗੋਂ ਕੁਛ ਹਾਸਲ ਨਹੀਂ ਹੋਏਗਾ। ਮਿਲਣਾ ਤੇ ਤੈਨੂੰ ਕੀ ਹੈ, ਸਗੋਂ ਹੋਰ ਬੇਰਸੀ ਹੋਏਗੀ, ਇਦੂ ਵੀ ਜਾਏਗਾ, ਜਿੱਥੇ ਖਲੋਤਾ ਉਸ ਤੋਂ ਵੀ ਥੱਲੇ ਜਾਏਗਾ। ਤੋ ਇਹਨਾਂ ਨਾ ਤਕਰਾਰਾਂ ਵਿੱਚ ਕੋਈ ਫਾਇਦਾ, ਨਾ ਬਹਿਸ ਬਬਾਸਿਆਂ ਚ ਕੋਈ ਫਾਇਦਾ।
ਗੁਰ ਕਾ ਸ਼ਬਦ ਸੱਚ ਲੈ ਬੁਲਾਏ,
ਗੁਰ ਕਾ ਸ਼ਬਦ ਸੱਚ ਲੈ ਬੁਲਾਏ, ਤੋ ਇਹ ਤੂੰ ਬੇਰਸੀ ਛੱਡ ਦੇ, ਇਹ ਵਾਦ ਵਿਰੋਧ ਛੱਡ ਕੇ ਤੂੰ ਗੁਰੂ ਦੇ ਸ਼ਬਦ ਵਿੱਚ ਜੁੜ ਜਾ ਤੇ ਪਰਮਾਤਮਾ ਨਾਲ ਲਿਵਲਾ। ਸੱਚ ਵਿੱਚ ਸੱਸਾ ਚੱਚੇ ਨੂੰ ਸਿਆਰੀ, ਪ੍ਰਭੂ ਵਿੱਚ ਲਿਵਲਾਏ ਸੁਰਤ ਜੋੜ। ਤੋ ਵਾਦ ਵਿਰੋਧ ਛੱਡ ਕੇ ਤੂੰ ਕਰ ਕੀ, ਪ੍ਰਭੂ ਜੀ ਵਿੱਚ ਸੁਰਤ ਜੋੜ, ਇਹ ਕੰਮ ਕਰਨ ਜੋ।
ਓਮੈ ਮਹਿਲਾ ਇਹ ਸੰਸਾਰ,
ਸੰਸਾਰਾ
ਨਿਤਿਤ ਨਾਵੈ ਨਾ ਜਾਏ ਅਹੰਕਾਰਾ।
ਓਮੈ ਮਹਿਲਾ ਇਹ ਸੰਸਾਰਾ, ਜਦੋਂ ਆਖਿਆ ਨਾ ਸੰਸਾਰਾ ਤੋਂ ਭਾਵ ਹੈ ਸਾਰੇ ਸੰਸਾਰ ਦੇ ਲੋਕ ਹਉਮੈ ਵਿੱਚ ਮੈਲੇ ਹੋਏ ਨੇ, ਹੰਕਾਰ ਦੇ ਕਾਰਨ ਮੈਲੇ ਹੋਏ ਫਿਰਦੇ, ਸਭੇ ਸੰਸਾਰੀ ਹੰਕਾਰ ਦੇ ਕਾਰਨ ਮੈਲੇ ਹੋਏ ਪਏ ਨੇ। ਹਉਮੈ ਮੈਲਾ ਇਹ ਸੰਸਾਰ,
ਨਿਤਿਰਸ ਨਾਵੈ ਨਾ ਜਾਏ ਅਹੰਕਾਰਾ।
ਹੁਣ ਮੈਲੇ ਤੇ ਹੋਏ ਨੇ ਹੰਕਾਰ ਨਾਲ, ਨਹਾਉਂਦੇ ਨੇ ਤੀਰਥ ਔਰ ਨਿਤ ਨਹਾਉਂਦੇ ਨੇ, ਨਿਤ ਤੀਰਥ ਨਾਵੈ ਤੂੰ ਨਾ ਜਾਏ ਹੰਕਾਰਾ। ਇਸ ਤਰ੍ਹਾਂ ਹੰਕਾਰ ਦੂਰ ਨਹੀਂ ਹੁੰਦਾ, ਤੀਰਥ ਨਹਾਉਣ ਨਾਲ ਹੰਕਾਰ ਦੂਰ ਨਹੀਂ ਹੁੰਦਾ। ਇੱਕ ਬਹੁਤ ਸੋਹਣਾ ਸ਼ਬਦ ਪਿਛਲੇ ਹਫ਼ਤੇ ਹੀ ਆਇਆ, ਸਤਿਗੁਰਾਂ ਦਾ ਹੁਕਮ ਨਾਵਾਂ ਤੇ ਮੈਨੂੰ ਅਜੇ ਤੱਕ ਤੁਕਾਂ ਯਾਦ ਨੇ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਆਖਦੇ ਨੇ ਇਹ ਬੰਦਿਆ ਤੀਰਥ ਨਹਾਉਣ ਜਾਣ ਖਜ਼ਾਨਾ ਤੀਰਥ ਤੇ ਨਾਮ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਹੈ। ਸ਼ਬਦ ਦੇ ਵਿਚਾਰ, ਸ਼ਬਦ ਦੀ ਵਿਚਾਰ ਇਹ ਤੀਰਥ ਹੈ। ਅੰਦਰਲਾ ਗਿਆਨ ਸ਼ਬਦ ਦੀ ਵਿਚਾਰ ਨਾਲ ਜੋ ਪੈਦਾ ਹੁੰਦਾ ਹੈ ਆਤਮਕ ਗਿਆਨ, ਇਹ ਤੀਰਥ ਹੈ। ਪਾਣੀ ਤੀਰਥ ਨਹੀਂ ਹੋ ਸਕਦਾ, ਬਾਣੀ ਤੀਰਥ ਹੈ। ਸਮਝਾ ਰਹੇ ਨੇ ਮੁੱਢਲੀ ਤੁਕ ਸੀ, ਔਰ ਕਿੰਨੀ ਵਡਮੁੱਲੀ ਤੁਕ ਹੈ। ਤੀਰਥ ਨਾਵਣ ਜਾਓ, ਤੀਰਥ ਤੇ ਨਾਮ ਹੈ। ਜਿੱਥੇ ਬੈਠੇ ਨਾਮ ਜਪ ਰਹੇ ਉੱਥੇ ਤੇ ਤੀਰਥ ਹੋ ਹੀ ਰਿਹਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਤੀਰਥ ਸ਼ਬਦ ਵਿਚਾਰ, ਸ਼ਬਦ ਗੁਰੂ ਦੇ ਸ਼ਬਦ ਦੀ ਵਿਚਾਰ ਕਰਨੀ, ਇਹੀ ਤੀਰਥ ਹੈ। ਅੰਤਰ ਗਿਆਨ ਹੈ, ਕਿਉਂਕਿ ਸ਼ਬਦ ਦੀ ਵਿਚਾਰ ਨਾਲ ਅੰਦਰ ਗਿਆਨ ਪੈਦਾ ਹੁੰਦਾ ਹੈ, ਤੇ ਉਸ ਗਿਆਨ ਨਾਲ ਮੈਲ ਨਿਕਲਦੀ ਹੈ ਮਨ ਦੀ। ਇਸ ਕਰਕੇ ਗੁਰੂ ਦਾ ਸ਼ਬਦ ਤੀਰਥ ਹੈ। ਸਮਝਾ ਦਿੱਤਾ ਹੈ ਨਾਲ ਕਿਉਂ ਨਾਮ ਤੀਰਥ ਹੈ, ਕਿਉਂਕਿ ਗੁਰੂ ਦੀ ਸ਼ਬਦ ਦੀ ਜਦੋਂ ਨਾਮ ਦੀ ਵਿਚਾਰ ਕਰਦੇ ਹੋ ਤੇ ਉਸ ਵਿਚਾਰ ਨਾਲ ਮਨ ਨੂੰ ਸੋਝੀ ਆਉਂਦੀ ਹੈ, ਮੈਲ ਉਤਰਦੀ ਹੈ। ਇਸ ਕਰਕੇ ਨਾਮ ਤੀਰਥ ਪਾਣੀ ਤੇ ਮਨ ਤੱਕ ਪਹੁੰਚਦਾ ਹੀ ਨਹੀਂ। ਪਾਣੀ ਤੇ ਤਨ ਨੂੰ ਗਿੱਲਾ ਕਰ ਦਿੰਦਾ, ਮਨ ਤੱਕ ਕਿੱਥੇ ਪਹੁੰਚਦਾ? ਮਨ ਤੱਕ ਬਾਣੀ ਪਹੁੰਚੇਗੀ, ਸ਼ਬਦ ਦੀ ਵਿਚਾਰ ਪਹੁੰਚੇਗੀ।
ਹਾਂਜੀ, ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰ।
ਤੋ ਕਹਿੰਦੇ ਨੇ ਐ ਪੰਡਿਤ, ਤੂੰ ਨਿਤ ਤੀਰਥ ਨਾਉਣਾ, ਪਰ ਤੇਰਾ ਹੰਕਾਰ ਤੇ ਉੱਥੇ ਹੀ ਖੜਾ। ਇਹਦੇ ਨਾਲ ਹੰਕਾਰ ਤੇ ਤੇਰਾ ਜਰਾ ਵੀ ਹੌਲਾ ਨਹੀਂ ਹੋਇਆ।
ਹਾਂਜੀ, ਬਿਨ ਗੁਰ ਭੇਟੇ ਜਮ ਕਰੇ ਖੁਆਰਾ।
ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਬਿਨਾਂ ਗੁਰੂ ਭੇਟਿਆ ਹੰਕਾਰ ਉਤਰੇਗਾ ਨਹੀਂ, ਤੇ ਦੁੱਖਾਂ ਨਾਲ ਖੁਆਰੀ ਪੈਦਾ ਹੋਏਗੀ। ਜਮ ਕਰੇ ਖੁਆਰਾ, ਜਮ ਖੁਆਰੀ ਪੈਦਾ ਕਰਨਗੇ ਦੁੱਖ ਤੇਰੇ, ਤੇਰੇ ਮਨ ਦੇ ਦੁੱਖ ਤੈਨੂੰ ਸਤਾਉਣਗੇ।
ਸੋਜਨ ਸਾਚਾ ਜੇ ਹੋ ਮੈਂ ਮਾਰੈ,
ਸੋਜਨ ਸਾਚਾ ਜੇ ਹੋ ਮੈਂ ਮਾਰੈ, ਸੋਜਨ ਸਾਚਾ। ਜਨ ਕਹਿੰਦੇ ਨੇ ਸੇਵਕ, ਇੱਥੇ ਸਾਚਾ ਹੈ ਅਟਲ ਹੋ ਜਾਣ। ਉਹ ਸੇਵਕ ਆਪਣੇ ਮਨ ਨੂੰ ਅਡੋਲ ਕਰ ਲੈਂਦਾ ਹੈ, ਮਨ ਨੂੰ ਅਟਲ ਕਰ ਲੈਂਦਾ, ਅਡੋਲ ਕਰ ਲੈਂਦਾ। ਕੌਣ?
ਜੇ
ਹੋ ਮੈਂ ਮਾਰੈ, ਉਸਦਾ ਮਨ, ਉਸ ਸੇਵਕ ਦਾ ਮਨ ਅਡੋਲ ਹੋ ਜਾਂਦਾ ਹੈ ਜਿਹੜਾ ਆਪਣੇ ਹੰਕਾਰ ਨੂੰ ਮਾਰ। ਹੰਕਾਰ ਨੂੰ ਮਾਰਨ ਵਾਲਾ ਆਪਣੇ ਮਨ ਨੂੰ ਅਡੋਲ ਕਰ ਸਕਦਾ। ਹੁਣ ਸਾਚਾ ਇੱਥੇ ਅਡੋਲ ਆਇਆ, ਕਿਉਂ? ਜਿਵੇਂ ਪ੍ਰਭੂ ਅਡੋਲ ਹੈ, ਪ੍ਰਭੂ ਸਦਾ ਹੈ, ਨਾਮ ਸਦਾ ਹੈ, ਤੋ ਸਾਚਾ ਦਾ ਅਰਥ ਕਈ ਵਾਰੀ ਅਡੋਲ ਲੈ ਲਈਦਾ, ਅਡਲ ਲੈ ਲਈ, ਸਦਾ ਥਿਰ। ਇੱਥੇ ਹੈ ਸਾਚਾ ਅਡੋਲ, ਸਦਾ ਥਿਰ। ਤੋ ਕੀ ਆਖ ਰਹੇ ਨੇ? ਸੋਜਨ ਸਾਚਾ, ਉਹ ਸੇਵਕ ਅਟਲ ਹੋ ਜਾਂਦਾ, ਭਾਵ ਮਨ ਨੂੰ ਅਡੋਲ ਕਰ ਲੈਂਦਾ। ਜੇ ਹਾਂ ਮੈਂ ਮਾਰੇ, ਜਿਹੜਾ ਹਾਂ ਮੈਨੂੰ ਮਾਰ ਲੈਂਦਾ, ਉਹ ਸੇਵਕ ਜਿਹੜਾ ਆਪਣੇ ਹੰਕਾਰ ਨੂੰ ਮਾਰ ਲੈਂਦਾ, ਉਹ ਆਪਣਾ ਮਨ ਅਡੋਲ ਕਰ ਲੈਂਦਾ।
ਹਾਂਜੀ, ਗੁਰ ਕਾ ਸ਼ਬਦ ਪੰਚ ਸੰਘਾਰ,
ਗੁਰ ਕਾ ਸ਼ਬਦ ਪੰਚ ਸੰਘਾਰ ਹੈ। ਪੰਚ ਭਾਵ ਪੰਜ ਕਾਮਾਦਿਕ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੂੰ ਕਿਹਾ ਪੰਚ। ਗੁਰੂ ਦੇ ਸ਼ਬਦ ਦੁਆਰਾ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਸੰਘਾਰ ਹੈ ਖਤਮ ਕਰ ਦੇਣਾ।
ਸੰਘਾਰ ਹੈ ਮਾਰ ਮਿਟਾਉਣਾ, ਖਤਮ ਕਰ ਦੇਣਾ, ਮੁਕਾ ਦੇਣਾ ਹੰਕਾਰ। ਆਪ ਤਰ੍ਹਾਂ ਸਗਲੇ ਕੁਲ ਤਾਰ,
ਐਸਾ ਮਨੁੱਖ ਜੋ ਹੰਕਾਰ ਨੂੰ ਮੇਟ ਲੈਂਦਾ ਹੈ, ਪੰਜ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਖਤਮ ਕਰ ਲੈਂਦਾ, ਉਹ ਆਪ ਤੇ ਤਰਦਾ ਹੀ ਹੈ, ਸਾਰੀ ਕੁਲ ਨੂੰ ਵੀ ਤਾਰਦਾ ਹੈ।
ਮੈਂ ਮੋਹ ਨਟਬਾਜੀ ਪਾਈ, ਮਨ ਖੰਦ ਰਹੇ ਲਿਪਟਾਈ, ਗੁਰਮੁਖੀ ਅਲਿਪਤ ਰਹੇ ਲਿਵਲਾਈ, ਬਹੁਤੇ ਭੇਖ ਕਰੈ ਭੇਖ ਤਾਰੀ, ਅੰਤਰ ਤਿਸਨਾ ਫਿਰੈ ਅਹੰਕਾਰੀ, ਆਪ ਨਾ ਚੀਨੈ ਬਾਜੀ ਹਾਰੀ, ਕਾਪੜ ਪਹਿਰ ਕਾਪੜ ਪਹਿਰੇ ਕਰੇ ਚਤਰਾਈ। ਮੈਂ ਮੋਹ
ਪਹਿਰੀ ਹੈ, ਪਹਿਰੇ ਨਹੀਂ, ਪਹਿਰ ਕਾਪੜ ਪਹਿਰ ਪਹਿਰ ਕੇ ਤਾਰੇ ਨੂੰ ਸਿਆਰੀ ਬੋਲਦੀ ਨਹੀਂ।
ਅੱਛਾ, ਕਾਪੜ ਪਹਿਰ ਕਰੇ ਚਤਰਾਈ, ਮੈਂ ਮੋਹ ਅਤ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਨਾਮ ਰਤੇ ਸਦਾ ਬੈਰਾਗੀ, ਗ੍ਰਹਿ ਅੰਤਰ
ਗ੍ਰਹਿ
ਗ੍ਰਹਿ ਅੰਤਰ ਸਾਚ ਲਿਵ ਲਾਗੀ,
ਅੰਤਰੀ ਗ੍ਰਹਿ ਅੰਤਰੀ, ਇਹ ਬਿੰਦੀ ਲੱਗਣ ਪ੍ਰੋਨਸੀਏਸ਼ਨ ਨਾਲ ਚੇਂਜ ਹੋ ਜਾਂਦੇ। ਗ੍ਰਹਿ ਘਰ ਵਿੱਚ ਹੀ,
ਗ੍ਰਹਿ ਅੰਤਰੀ,
ਹਾਂਜੀ,
ਸਾਚ ਲਿਵ ਲਾਗੀ,
ਗ੍ਰਹਿ ਘਰ ਵਿੱਚ ਹੀ,
ਗ੍ਰਹਿ ਅੰਤਰੀ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵੈ
ਸੇਵੈ
ਸੇਵੈ ਸੇਵਟ ਭਾਗੀ,
ਸੇਵਟ ਭਾਗੀ, ਜਿਹੜੇ ਸਤਿਗੁਰੂ ਨੂੰ ਸੇਵਦੇ ਨੇ ਉਹ ਵਡਭਾਗੀ ਨੇ। ਇੱਕ ਬੇਦੀ ਨਾਲ ਬੜਾ ਫਰਕ ਹੈ, ਸੇਵੈ ਇੱਕ ਜਾਣਾ ਸੇਵ ਰਿਹਾ, ਇੱਕ ਜਾਣਾ ਯਾਦ ਕਰ ਰਿਹਾ, ਤੇ ਸੇਵੈ ਬਹੁਤੇ, ਮਨੁੱਖਤਾ ਦੀ ਗੱਲ ਹੈ, ਬਹੁਵਚਨ, ਇਸੇ ਨਾਲ ਹੀ ਫਰਕ ਪੈ ਜਾਣਾ, ਮੀਨਿੰਗ ਦੇ ਵਿੱਚ ਵੀ ਫਰਕ ਪੈ ਜਾਣਾ। ਇੱਕ ਬਿੰਦੀ ਨੇ ਜ਼ਮੀਨ ਅਸਮਾਨ ਦਾ ਫਰਕ ਪਾ ਦੇਣਾ। ਸੇਵੈ ਪੜ੍ਹ ਲਓ, ਇੱਕ ਬੰਦੇ ਦੀ ਗੱਲ ਹੈ, ਸੇਵੈ ਪੜ੍ਹ ਲਓ ਸਾਰੇ ਲਈ, ਸਤਿਗੁਰੂ ਸੇਵੈ ਜਿਹੜੇ ਜਿਹੜੇ ਉਸ ਨੂੰ ਯਾਦ ਕਰਦੇ ਨੇ। ਆ ਇੱਕ ਲਫ਼ਜ਼ ਤੁਹਾਨੂੰ ਇਹ ਸਮਝਾ ਦਿੰਦਾ ਕਿ ਪੜ੍ਹਨਾ ਕਿਵੇਂ ਹੈ।
ਪੰਡਿਤ ਨੂੰ ਉਪਦੇਸ਼, ਇਕੱਲੇ ਪੰਡਿਤ ਨੂੰ ਉਪਦੇਸ਼ ਨੇ,
ਨਹੀਂ ਹੁਣ ਇਹ ਸਾਰਿਆਂ ਨੂੰ, ਇਹ ਸਾਰੀ ਲੋਕਾਈ ਨੂੰ ਆ ਗਿਆ, ਪੰਡਿਤ ਰਾਹੀਂ ਸਾਰਿਆਂ ਨੂੰ ਉਪਦੇਸ਼ ਆ ਗਿਆ।
ਮੈਂ ਮੋਹ ਨਟਬਾਜੀ ਪਾਈ,
ਗ੍ਰਹਿ ਅੰਤਰੀ ਆਖਿਆ ਨਾ, ਚਲੋ ਇਹ ਅਰਥ ਕਰਾਂਗੇ ਫਿਰ ਸਮਝੋਗੇ।
ਮੈਂ ਮੋਹ ਨਟਬਾਜੀ ਪਾਈ,
ਮਾਇਆ ਮੋਹ ਨਟਬਾਜੀ ਪਾਈ। ਨਟ ਕਿਸ ਨੂੰ ਆਖਦੇ ਨੇ? ਨਟ ਤੇ ਨਾਟਕ, ਨਟ ਐਕਟਰ, ਨਾਟਕ ਡਰਾਮਾ ਜੋ ਰਚਿਆ ਜਾਂਦਾ ਸਟੇਜ ਤੇ, ਜੋ ਡਰਾਮਾ ਕਰੀਦਾ ਉਹ ਨਾਟਕ, ਉਹਦੇ ਵਿੱਚ ਜਿਹੜੇ ਐਕਟਰ ਹੁੰਦੇ ਨੇ ਉਹਨਾਂ ਨੂੰ ਨਾਟਾ ਕੇ ਐਨੀ ਉਟੀ ਨਾਟ ਨਹੀਂ ਗਾ ਇਹ ਨੰਨਾ ਟੈਂਕੇ ਨੂੰ ਜ਼ਿਆਰੀ ਨਾਟੇ ਐਕਟਰ ਤੋਂ ਕੀ ਆਖਦੇ ਨੇ ਮਾਇਆ ਮੋਹ ਨਟ ਬਾਜੀ ਪਾਈ ਬਾਜੀ ਆਖਦੇ ਨੇ ਖੇਡ ਨੂੰ ਖੇਡ ਲੀਲਾ ਨਟ ਆਖਿਆ ਪ੍ਰਭੂ ਨੂੰ ਪ੍ਰਭੂ ਐਕਟਰ ਨੇ ਆਪਣੀ ਖੇਡ ਰਚਾਈ ਹੈ ਲੀਲਾ ਰਚਾਈ ਹੈ
ਜਿਹੜੀ ਪਿੰਡਾਂ ਚ ਬਾਜੀ ਪਾਉਂਦੇ ਨੇ ਉਹ ਬਾਜੀ ਦੇ ਵਾਲੇ ਦਸੀ ਬਾਰਹ ਸਾਲੀ ਨਾ ਹਰ ਪਿੰਡ
ਪ੍ਰਭੂ ਐਕਟਰ ਬਣ ਗਿਆ ਤੇ ਪ੍ਰਭੂ ਨੇ ਆਪਣੀ ਇਹ ਸੰਸਾਰ ਰੂਪੀ ਲੀਲਾ ਇਹ ਰਚਾ ਦਿੱਤੀ ਹੈ ਖੇਡ ਰਚਾਈ ਮਾਇਆ ਦੀ ਖੇਡ ਰਚਾ ਦਿੱਤੀ ਤੋ ਪ੍ਰਭੂ ਨਟ ਨੇ ਆਪਣੀ ਮਾਇਆ ਦੀ ਖੇਡ ਰਚ ਦਿੱਤੀ ਹੈ ਸੰਸਾਰ ਵਿਚ ਮਾਇਆ ਦੀ ਖੇਡ ਪ੍ਰਭੂ ਨੇ ਰਚ ਦਿੱਤੀ ਮਾਇਆ ਮੋਹ ਨਟ ਨਟ ਨੇ ਪ੍ਰਭੂ ਨਟ ਨੇ ਪ੍ਰਭੂ ਐਕਟਰ ਨੇ ਬਾਜੀ ਪਾਈ ਲੀਲਾ ਰਚ ਦਿੱਤੀ ਹੈ ਮਾਇਆ ਖੇਡ ਰਚ ਦਿੱਤੀ
ਮਨਮੁਖ ਅੰਦਰ ਰਹੇ ਲਪਟਾਈ
ਹੁਣ ਮਨਮੁਖ ਇਸ ਖੇਡ ਨੂੰ ਸੱਚੀ ਮੰਨੀ ਬੈਠੇ ਇਹਦੇ ਚ ਫਸ ਗਏ ਕਿਉਂਕਿ ਖੇਡ ਕੀ ਹੁੰਦੀ ਹੈ ਆ ਫਿਲਮ ਚੱਲ ਰਹੀ ਹੈ ਖੇਡ ਸੱਚੀ ਥੋੜੋ ਹੈ ਬੰਦੇ ਵੇਖ ਕੇ ਰੋਣ ਲੱਗ ਪੈਂਦੇ ਨੇ ਹੱਸਣ ਲੱਗ ਪੈਂਦੇ ਨੇ ਹੰਝੂ ਸੁੱਟਦੇ ਵੀ ਵੇਖਦੇ ਚਲੋ ਹੱਸਣਾ ਤੇ ਮੁਬਾਰਕ ਹੈ ਹੰਝੂ ਸੁੱਟਦੇ ਵੀ ਵੇਖੇ ਨੇ ਰੋ ਪੈਂਦੇ ਨੇ ਮਾਲ ਵੀ ਚਾਹੀਦਾ ਨਾਲ ਕਿਉਂਕਿ ਸੱਚ ਬਣ ਲੈਂਦੇ ਨੇ ਸਾਰੀਆਂ ਸੱਚੀਆਂ ਹੁੰਦੀਆਂ ਨੇ ਮੇਰਾ ਗੱਲ ਝੂਠੀਆਂ ਬੋਲਦੇ ਨੇ ਸੱਚ ਤੇ ਕੋਈ ਹੁੰਦੀ ਹੈ ਸੱਚੀ ਤੇ ਕੋਈ ਹੁੰਦੀ ਹੈ ਤੇ ਬਾਜੀ ਨਾ ਹੈ ਤੇ ਨਾਟਕ ਹੀ ਜੇ ਆਪਣੇ ਨਾਲ ਵਰਤੀ ਹੋਏ ਫਿਰ ਤਾਂ ਸੱਚ ਜਾਣੇ ਜਦੋਂ ਹੈ ਹੀ ਨਾਟਕ ਕੋਈ ਫਿਲਮ ਵੇਖ ਕੇ ਰੋ ਰਿਹਾ ਹੋਵੇ ਮੈਨੂੰ ਤੇ ਆਸਾ ਆ ਜਾਣਾ ਕਿ ਆਪਣਾ ਐਵੇਂ ਦੁਖੀ ਹੋ ਰਿਹਾ ਫਿਲਮ ਤੇ ਫਿਲਮ ਹੀ ਹੈ
ਸੈਂਟੀਮੈਂਟ ਉਹ ਤੁਹਾਡੇ ਉਹ ਜਿਹੜੇ ਉਹਨੂੰ ਹਿਰਦੇ ਨੂੰ ਛੋਹ ਜਾਂਦੀ ਹੈ ਨਾ ਫਿਰ ਉਹ ਇਸ ਕਰਕੇ ਉਹ
ਬਸ ਇਹੀ ਤੇ ਗੱਲ ਕਹਿੰਦੀ ਇਹ ਮਾਇਆ ਵੀ ਤੇ ਤੁਹਾਡੇ ਹਿਰਦੇ ਨੂੰ ਛੋਹ ਜਾਂਦੀ ਹੈ ਨਾ ਲੇਕਿਨ ਇਹ ਛੋਹਣੀ ਚਾਹੀਦੀ ਨਹੀਂ ਹੈ ਕਹਿੰਦੇ ਨੇ ਇਹੀ ਤੇ ਸਮਝਾ ਰਹੇ ਨੇ ਕਿ ਇਸ ਨੂੰ ਸੱਚ ਮੰਨੀ ਬੈਠੇ ਨੇ ਇਸ ਖੇਡ ਨੂੰ ਲੋਕ ਸੱਚ ਮੰਨੀ ਬੈਠੇ ਨੇ ਤੇ ਇਹਦੇ ਚ ਫਸ ਗਏ ਨੇ ਸੱਚ ਮੰਨ ਕੇ ਤੋ ਕਹਿੰਦੇ ਨੇ ਮਨਮੁਖ ਅੰਧ ਅੰਧ ਕੀ ਏ ਅਕਲ ਦੇ ਅੰਨੇ ਨੂੰ ਆਖਿਆ ਅੱਖਾਂ ਤੋਂ ਅੰਨੇ ਨਹੀਂ ਜਿਹੜੇ ਮਨ ਪਿੱਛੇ ਤੁਰਦੇ ਨੇ ਨਾ ਕਹਿੰਦੇ ਨੇ ਉਹ ਅਕਲ ਦੇ ਅੰਨੇ ਹੋ ਜਾਂਦੇ ਨੇ ਤੇ ਇਹ ਝੂਠੀ ਮਾਇਆ ਨੂੰ ਸੱਚੀ ਮੰਨੀ ਬੈਠੇ ਨੇ ਇਹ ਲੀਲਾ ਨੂੰ ਹੀ ਸੱਚੀ ਮੰਨੀ ਬੈਠੇ ਨੇ ਕਿ ਵਾਕਈ ਸੱਚ ਹੈ ਲੇਕਿਨ ਅਸਲੀਅਤ ਤੇ ਕੁਛ ਹੋਰ ਹੈ
ਗੁਰਮੁਖੀ ਅਲਿਪਤ ਰਹੇ ਲਿਬਲਾਈ
ਤੇ ਇਸ ਮਾਇਆ ਤੋਂ ਨਿਰਲੇਪ ਅਲਿਪਤ ਕਹਿੰਦੇ ਨੇ ਨਿਰਲੇਪ ਗੁਰਮੁਖੀ ਅਲਿਪਤ ਰਹੇ ਲਿਬਲਾਈ ਹੰਝੂ ਬਹਾਉਣ ਦੀ ਥਾਂ ਫਿਲਮ ਨੂੰ ਦੇਖ ਕੇ ਇੰਜੋਏ ਕਰਕੇ ਬੰਦਾ ਘਰ ਜਾਵੇ ਤੇ ਅਲਿਪਤ ਹੈ ਤੇ ਹੰਝੂ ਵਾਹ ਲਵੇ ਤੇ ਜੁੜ ਗਿਆ ਤੇ ਅਸੀਂ ਵੀ ਹੰਝੂ ਵਾਹ ਕੇ ਜਾਂਦੇ ਹਾਂ ਮਾਇਆ ਚ ਲਿਬੜ ਕੇ ਹੰਝੂ ਵਾਹ ਕੇ ਜਾਂਦੇ ਹਾਂ ਹਾਂਜੀ ਹਾਂਜੀ ਹੈ ਵੀਕਨੈਸ ਅਲਿਪਤ ਨਹੀਂ ਹੋ ਸਕਦਾ ਮਨ ਚਿੰਬੜ ਜਾਂਦਾ ਤੋ ਕਹਿੰਦੇ ਨੇ ਮਨਮੁਖ ਹੈ ਅਲਿਪਤ ਗੁਰਮੁਖੀ ਅਲਿਪਤ ਰਹੇ ਲਿਵਲਾਈ ਕੋਈ ਗੁਰਮੁਖੀ ਬੰਦਾ ਇਸ ਮਾਇਆ ਤੋਂ ਨਿਰਲੇਪ ਹੋ ਕੇ ਪਰਮੇਸ਼ਰ ਨਾਲ ਲਿਵਲਾ ਸਕਦਾ
ਨਹੀਂ ਤੇ ਵੈਰਾਗ ਜੋ ਆ ਜਾਂਦਾ ਕਈ ਮੈਂ ਦੇਖੇ ਨੇ
ਉਹ ਫਿਲਮ ਦੀ ਤੇ ਮੈਂ ਐਵੇਂ ਉਦਾਹਰਣ ਦਿੱਤੀ ਸੀ ਤੁਸੀਂ ਤੇ ਮਾਇਆ ਵਾਲਾ ਬੋਲੀ
ਮੈਂ ਆਈ ਹੈਵ ਸੀਨ ਦੀ ਪੀਪਲ ਅਰਦਾਸ ਕਰਦੇ ਜਿਹੜੇ ਉਹ ਰੁੰਦੇ ਉਹਨਾਂ ਦੇ ਅੱਖਾਂ ਚ ਹੰਝੂ ਆਉਂਦੇ ਨੇ ਦੈਟ ਮੀਨ ਉਹਨਾਂ ਚ ਵੈਰਾਗ ਬਹੁਤ ਆ ਗਿਆ ਅਰਦਾਸ ਕਰਦੇ ਹੋਏ ਮੈਂ ਦੇਖੇ ਨੇ ਜਿਹੜੇ ਕਿ ਬਹੁਤ ਵੈਰਾਗ ਜਾਗੇ ਜਾ ਕੇ ਲੋ ਤੇ ਮੈਂ ਉਹ ਰੋਂਦੇ ਦੇਖੇ ਨੇ ਪਤਾ ਨੀ ਉਹਨੂੰ ਕੀ ਕਹੋਗੇ ਤੁਸੀਂ
ਮੈਂ ਜੇ ਟੀਵੀਆਂ ਨੂੰ ਮੁੱਕੇ ਮਾਰਦੇ ਵੀ ਲੋਕ ਦੇਖੇ ਸੱਚੀ ਗੱਲ ਦੱਸਦਾ ਜੀ ਝੂਠੀ ਨਹੀਂ ਇਹ ਫੁੱਟਬਾਲ ਦਾ ਮੈਚ ਆ ਰਿਹਾ ਸੀ ਫੁੱਟਬਾਲ ਦਾ ਮੈਚ ਤੇ ਇਹ ਵੇਖ ਰਹੇ ਸੀ ਬੱਚੇ ਬੈਠੇ ਇੱਕ ਦੀ ਟੀਮ ਹਾਰ ਗਈ ਉਹਨੇ ਚੁੱਕ ਕੇ ਲੱਤ ਮਾਰੀ ਟੀਵੀ ਨੂੰ ਗੁੱਸੇ ਚ ਆ ਕੇ ਮੈਂ ਇੰਨੇ ਸੈਂਟੀਮੈਂਟਲ ਹੋ
ਜਾਂਦਾ ਉਹ ਤਾਂ ਪਿਕਚਰ ਦਾ ਖੇਲ ਹੈ ਉਹ ਪਿਕਚਰ ਚ ਟੈਲੀਵਿਜ਼ਨ ਮਾਰਦੇ
ਮਾਰਦੇ ਬਾਹਰ ਚਲਾ
ਉਸ ਤਰ੍ਹਾਂ ਹੀ ਉਹਦੀ ਨਕਲ ਕਰ ਲੈਂਦੇ ਉਹ ਨਹੀਂ ਮੈਂ ਅਰਦਾਸ ਕਰਦੇ ਹੋਏ ਮੈਂ ਦੇਖਣਾ ਇਹਨੇ ਉਸ ਵੈਰਾਗਮਈ ਹੋ ਜਾਂਦੇ ਨੇ ਕਹਿ ਲੋ ਹੁਣ ਕੀ ਇਹਨੂੰ ਕੀ ਕਹੀਏ
ਕੀ
ਅਰਦਾਸ ਕਰਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ
ਉਂਝ ਤੇ ਮਨੁੱਖੀ ਮਨ ਹੈ ਜੇ ਸੈਂਟੀਮੈਂਟਲ ਹੋਏਗਾ ਇਹ ਤੇ ਮਾਇਆ ਦੇ ਵਿਚ ਸੈਂਟੀਮੈਂਟਲ ਹੋਣ ਦੀ ਗੱਲ ਕਰ ਰਹੇ ਅਰਦਾਸ ਤੇ ਇੱਕ ਪਵਿੱਤਰ ਚੀਜ਼ ਹੈ ਮਨ ਜੁੜਿਆ ਹੋਵੇ ਜਦੋਂ ਪ੍ਰਭੂ ਜੀ ਨਾਲ ਤੁਸੀਂ ਬੇਨਤੀ ਅਰਦਾਸ ਕਰ ਰਹੇ ਹੋ ਤੇ ਚੰਗੀ ਚੀਜ਼ ਹੈ ਤੇ ਉਦੋਂ ਕੋਈ ਵਿਰਾਗ ਵਿਚ ਆ ਗਿਆ ਤੇ ਮੈਂ ਸਮਝਿਆ ਬਹੁਤ ਜੁੜ ਗਿਆ ਉਸ ਵੇਲੇ ਉਹ ਤੇ ਮੁਬਾਰਕ ਹੈ ਉਹ ਕੋਈ ਖੇਡ ਨਹੀਂ ਹੈ ਉਹ ਕੋਈ ਨਾਟਕ ਨਹੀਂ ਨਾਟਕ ਤੇ ਮਾਇਆ ਦੀ ਲੀਲਾ ਹੈ ਇਹ ਹੋਰ ਜੋ ਕੰਮ ਧੰਦੇ ਜਿਨ੍ਹਾਂ ਵਿਚ ਫਸੇ ਰਹਿੰਦੇ ਹਾਂ ਇਹੀ ਲੀਲਾ ਹੈ
ਬਹੁਤੇ ਭੇਖ ਕਰੇ ਭੇਖ ਤਾਰੀ
ਬਹੁਤੇ ਭੇਖ ਕਰੇ ਭੇਖਾਰੀ ਭੇਖ ਕਹਿੰਦੇ ਨੇ ਪਹਿਰਾਵਾ ਇਹਨੂੰ ਭੇਖਾ ਭੇਖ ਲਿਬਾਸ ਨੂੰ ਆਖਦੇ ਨੇ ਪਹਿਰਾ ਤੇ ਭੇਖ ਤਾਰੀ ਭੇਖ ਹੁੰਦਾ ਧਾਰਮਿਕ ਲਿਬਾਸ ਤੇ ਭੇਖ ਤਾਰੀ ਉਹ ਧਰਮ ਦਾ ਲਿਬਾਸ ਪਾਉਣ ਵਾਲਾ ਵਿਖਾਵਾ ਕਰਨ ਵਾਲਾ ਤੋ ਕਹਿੰਦੇ ਨੇ ਅੱਜ ਕੱਲ ਭੇਖ ਤਾਰੀ ਲੋਕ ਬੜੇ ਧਾਰਮਿਕ ਵਿਖਾਵੇ ਕਰਦੇ ਨੇ ਵੱਖ ਵੱਖ ਧਾਰਮਿਕ ਲਿਬਾਸ ਪਹਿਨ ਕੇ ਧਰਮੀ ਹੋਣ ਦਾ ਵਿਖਾਵਾ ਕਰਦੇ ਬਹੁਤੇ ਭੇਖ ਕਰੇ ਭੇਖ ਤਾਰੀ ਧਾਰਮਿਕ ਵਿਖਾਵਾ ਕਰਨ ਵਾਲੇ ਵੱਖਰੇ ਵੱਖਰੇ ਧਾਰਮਿਕ ਲਿਬਾਸ ਪਹਿਨ ਕੇ ਧਰਮ ਧਰਮੀ ਹੋਣ ਦਾ ਵਿਖਾਵਾ ਕਰਦੇ ਨੇ, ਐਸਾ ਕਹਿ ਰਹੇ।
ਅੰਤਰ ਤਿਸਨਾ ਫਿਰ ਅਹੰਕਾਰੀ
ਤੋ ਭੇਖਧਾਰੀ, ਉਂਝ ਤੇ ਧਾਰਮਿਕ ਲਿਬਾਸ ਪਹਿਨ ਕੇ ਧਰਮੀ ਹੋਣ ਦਾ ਵਿਖਾਵਾ ਕਰਦੇ ਨੇ, ਪਰ ਅੰਤਰ ਕੀ ਹੈ? ਅੰਤਰ ਕੀ ਹੈ? ਅੰਤਰ ਤਿਸਨਾ, ਪਰ ਅੰਦਰ ਤੇ ਹੁੰਦੀ ਹੈ ਲਾਲਚ ਫਸੀ। ਧਰਮ ਦੇ ਲਿਬਾਸ ਪਿੱਛੇ ਵੀ ਲਾਲਚ ਛਿਪੀ ਹੁੰਦੀ ਹੈ। ਅੰਤਰ ਤਿਸਨਾ ਫਿਰ ਅਹੰਕਾਰੀ, ਅਹੰਕਾਰ ਦੂਰ ਨਹੀਂ ਹੁੰਦਾ ਬੰਦੇ ਦਾ। ਧਾਰਮਿਕ ਹੋਣ ਦਾ, ਧਾਰਮਿਕ ਪਹਿਰਾਵੇ ਦਾ ਵੀ ਹੰਕਾਰ ਹੈ, ਧਾਰਮਿਕ ਲਿਬਾਸ ਦਾ ਵੀ ਬੰਦਾ ਕਈ ਵਾਰੀ ਹੰਕਾਰ ਕਰ ਰਿਹਾ। ਕਿਸੇ ਨੇ ਚੋਲਾ ਪਾ ਲਿਆ, ਲੰਮਾ ਖੁੱਲਾ ਚੋਲਾ ਪਾ ਲਿਆ, ਉਸਦਾ ਵੀ ਹੰਕਾਰ ਉਸਨੂੰ ਚੜ ਗਿਆ, ਮੈਂ ਸੰਤ ਹਾਂ ਕੋਈ। ਹਾਲਾਂਕਿ ਹੰਕਾਰ ਤੋਂ ਰਹਿਤ ਹੋਣੇ ਚਾਹੀਦੇ, ਗੁਰਮੁਖ ਹੰਕਾਰ ਤੋਂ ਰਹਿਤ ਹੋਣੇ ਚਾਹੀਦੇ। ਕੋਈ ਕਹਿੰਦੇ ਨੇ ਕਈ ਵਾਰੀ ਬੰਦਾ ਧਾਰਮਿਕ ਭੇਖ ਦਾ ਵੀ ਹੰਕਾਰ ਕਰ ਲੈ, ਧਰਮੀ ਹੋਣ ਦਾ ਵੀ ਹੰਕਾਰ ਕਰ ਲੈਂਦਾ ਕਿ ਮੈਂ ਬਹੁਤ ਧਰਮੀ ਹਾਂ, ਮੈਂ ਬਹੁਤ ਵੱਡਾ ਹੁਣ ਗਿਆਨੀ ਹੋ ਗਿਆ, ਮੈਂ ਧਰਮੀ ਹੋ ਗਿਆ, ਤੋ ਧਰਮ ਦਾ ਭੇਖ ਇਹ ਵੀ ਇੱਕ ਹੰਕਾਰ ਬਣ ਜਾਂਦਾ।
ਆਪਣਾ ਚੀਨਾ ਬਾਜੀ ਹਾਰੀ,
ਆਪਣਾ ਚੀਨਾ ਬਾਜੀ ਹਾਰੀ, ਆਪਣੀ ਆਤਮਾ ਦੀ ਬੰਦਾ ਪੜਚੋਲ ਨਹੀਂ ਕਰਦਾ, ਪਛਾਣ ਨਹੀਂ। ਆਪ ਕੀ ਆਤਮਾ ਦੀ ਪਛਾਣ ਕੀ ਹੁੰਦੀ? ਅਸਲ ਚ ਮੈਂ ਕਿੱਥੇ ਕੋ, ਮੇਰੇ ਚ ਕੀ ਗੁਣ ਨੇ, ਕੀ ਔਗਣ ਨੇ, ਮੈਂ ਕੀ ਕਿੱਥੇ ਕੁੜਿਆ ਮੈਂ? ਧਾਰਮਿਕ ਪਹਿਰਾਵਾ ਤਾਂ ਬੰਦਾ ਪਹਿਨ ਲੈਂਦਾ, ਪਰ ਆਪਣੀ ਅਵਸਥਾ ਨਹੀਂ ਵੇਖਦਾ ਕਿ ਮੇਰੀ ਆਪਣੀ ਅਵਸਥਾ ਕੀ ਹੈ, ਆਪਣੇ ਆਪ ਨੂੰ ਨਹੀਂ ਪਛਾਣਦਾ ਕਿ ਮੈਂ ਕੀ ਮੈਂ ਇਸ ਲਿਬਾਸ ਜੋਗਾ ਹਾਂ ਜੋ ਮੈਂ ਪਹਿਨ ਰੱਖਿਆ, ਕਿ ਮੈਂ ਇਸ ਜੋਗਾ ਹਾਂ, ਮੇਰੀ ਅਵਸਥਾ ਕੀ ਹੈ, ਕੀ ਮੈਂ ਜੋ ਕੁਛ ਆਪਣੇ ਆਪ ਨੂੰ ਪੇਸ਼ ਕਰ ਰਿਹਾ, ਕੀ ਮੈਂ ਉਹ ਹਾਂ? ਤੋ ਕਹਿੰਦੇ ਨੇ ਆਤਮਿਕ ਪਹਿਚਾਣ ਬੰਦਾ ਆਪਣੀ ਨਹੀਂ ਕਰਦਾ। ਵਿਖਾਵਾ ਪਹਿਰਾਵਾ ਜ਼ਰੂਰ ਹੈ, ਲੇਕਿਨ ਆਪਣੀ ਪੜਚੋਲ, ਆਪਣੀ ਪਛਾਣ ਨਹੀਂ ਹੈ, ਆਪਣੀ ਆਤਮਾ ਦੀ ਪਛਾਣ ਨਹੀਂ ਹੈ ਕਿ ਮੈਂ ਕਿੱਥੇ ਹਾਂ, ਮੇਰੀ ਅਵਸਥਾ ਕੀ ਹੈ, ਮੇਰੇ ਗੁਣ ਔਗਣ ਕੀ ਹੈ, ਵਟ ਆਈ ਐਮ, ਉਹ ਨਹੀਂ ਵੇਖਦਾ ਪਤਾ।
ਕਾਪੜ ਪੈਰ ਕਰੇ ਚਤਰਾਈ,
ਕਾਪੜ ਪਹਿਰ ਕਰੇ ਚਤਰਾਈ, ਕਾਪੜ ਆਖਿਆ ਧਾਰਮਿਕ ਪਹਿਰਾਵੇ ਨੂੰ, ਪਹਿਰਾਵਾ ਕੱਪੜੇ, ਕਾਪੜ ਕੱਪੜੇ ਚੋਲੇ ਪਹਿਰਾਵੇ, ਪਹਿਨ ਪਹਿਰ ਪਹਿਨ ਕੇ ਕਰੇ ਚਤਰਾਈ, ਅਕਲਮੰਦੀ ਦਿਖਾਉਂਦਾ, ਚਤਰਾਈਆਂ ਵਿਖਾਉਂਦਾ।
ਮਾਇਆ ਮੋਹ ਅਤ ਭਰਮ ਭੁਲਾਈ,
ਮਾਇਆ ਮੋਹ ਅਤ ਭਰਮ ਭੁਲਾਈ, ਅਤੀ ਆਇਆ ਮੋਹ ਨਾ, ਮਾਇਆ ਦਾ ਮੋਹ ਅਤੀ ਤੇ ਹੁੰਦਾ, ਭਾਵ ਤੀਖਣ ਜ਼ੋਰਾਂ ਤੇ ਹੁੰਦਾ। ਬਾਹਰ ਕੱਪੜੇ ਪਹਿਨਦਾ ਧਰਮੀ ਹੋਣ ਦੇ, ਲੇਕਿਨ ਅੰਦਰ ਮਾਇਆ ਦਾ ਮੋਹ ਜ਼ੋਰਾਂ ਤੇ ਹੁੰਦਾ। ਅਤੀ ਕਹਿੰਦੇ ਨੇ ਐਕਸਟ੍ਰੀਮ, ਅਤ ਅਤੀ ਐਕਸਟ੍ਰੀਮ, ਮਾਇਆ ਦਾ ਮੋਹ ਜ਼ੋਰਾਂ ਤੇ ਹੁੰਦਾ ਅੰਦਰ, ਅਤੇ ਭਰਮ ਭੁਲਾਈ ਭਟਕਣਾ ਵਿਚ ਭੁੱਲ ਪੈ ਜਾਂਦਾ। ਆਹੀ ਜਿਹੜਾ ਮਾਇਆ ਦਾ ਮੋਹ ਅੰਦਰ ਜ਼ੋਰ ਪਾ ਲੈਂਦਾ, ਇਹ ਕਹਿੰਦੇ ਨੇ ਭਟਕਣਾ ਵਿਚ ਪਾ ਦਿੰਦਾ, ਮਾਇਆ ਭਟਕਾਉਂਦੀ ਹੈ।
ਬਿਨ ਗੁਰ ਸੇਵੇ ਬਹੁਤ ਦੁੱਖ ਪਾਈ,
ਬਿਨ ਗੁਰ ਸੇਵੇ ਬਹੁਤ ਦੁੱਖ ਪਾਈ, ਗੁਰੂ ਨੂੰ ਚੇਤੇ ਕੀਤੇ ਬਿਨਾ ਬਹੁਤ ਦੁੱਖ ਪਾਈ, ਮਨੁੱਖ ਬੜਾ ਦੁਖਾਉਂਦਾ।
ਨਾਮ ਰਤੇ ਸਦਾ ਬੈਰਾਗੀ,
ਜਿਹੜੇ ਨਾਮ ਵਿਚ ਹੁਣ ਜਿਹੜੇ ਨਾਮ ਵਿਚ ਆਪਣਾ ਮਨ ਰੰਗ ਲੈਂਦੇ ਨੇ, ਉਹ ਸਦਾ ਬੈਰਾਗੀ ਨੇ। ਬੈਰਾਗੀ ਕਿਸ ਨੂੰ ਆਖੀਦਾ ਹੈ? ਵੈਰਾਗਵਾਨ, ਵਿਰਕਤ ਬੰਦਾ। ਬੈਰਾਗੀ ਜੋ ਘਰ ਬਾਰ ਛਾੜ ਕੇ ਵਿਰਕਤ ਬਣ ਗਿਆ, ਜੰਗਲਾਂ ਵਿਚ ਚਲਾ ਗਿਆ, ਉਹ ਬੈਰਾਗੀ ਬੰਦਾ ਸੋਚਦਾ ਹੈ ਕਿ ਮਾਇਆ ਇੰਜ ਨਹੀਂ ਛੁੱਟਦੀ, ਘਰ ਬਾਰ ਛੱਡ ਦਿਓ, ਜੰਗਲਾਂ ਵਿਚ ਚਲੇ ਜਾਓ, ਇਸ ਤਰ੍ਹਾਂ ਛੁੱਟ ਜਾਏ, ਇਸ ਤਰ੍ਹਾਂ ਮਾਇਆ ਦਾ ਮੋਹ ਛੁੱਟ ਜਾਏ, ਇਸ ਤਰ੍ਹਾਂ ਸੰਸਾਰ ਦਾ ਮੋਹ ਛੁੱਟ ਜਾਏ। ਐਸੇ ਬੰਦੇ ਜੋ ਘਰ ਬਾਰ ਤਿਆਗ ਕੇ ਜੰਗਲਾਂ ਵਿਚ ਜਾਂਦੇ ਨੇ, ਉਹ ਆਪਣੇ ਆਪ ਨੂੰ ਵੈਰਾਗੀ ਕਹਿੰਦੇ ਨੇ ਕਿ ਅਸੀਂ ਮਾਇਆ ਤੋਂ ਵੈਰਾਗ ਧਾਰ ਲਿਆ, ਮਾਇਆ ਤੋਂ ਉਪਰਾਮ ਹੋ ਗਏ ਹਾਂ, ਅਸੀਂ ਮਾਇਆ ਤੋਂ ਦੂਰ ਚਲੇ ਗਏ। ਘਰ ਬਾਰ ਛੱਡ ਦਿੰਦੇ ਨੇ, ਪਰਿਵਾਰ ਛੱਡ ਦਿੰਦੇ ਨੇ, ਜੰਗਲਾਂ ਚ ਜਾ ਬਹਿੰਦੇ ਨੇ, ਕਹਿੰਦੇ ਨੇ ਅਸੀਂ ਵਿਰਕਤ ਹੋ ਗਏ, ਸਾਧੂ ਹੋ ਗਏ। ਲੇਕਿਨ ਫਿਰ ਅੱਗੇ ਦੱਸਦੇ ਕੀ ਨੇ, ਬੰਦਾ ਇਸ ਤਰ੍ਹਾਂ ਘਰ ਬਾਰ ਛੱਡ ਕੇ ਨਾਮ ਰਤੇ, ਕਹਿੰਦੇ ਨੇ ਸਦਾ ਬੈਰਾਗ, ਜਿਹੜਾ ਨਾਮ ਵਿਚ ਰੰਗਿਆ ਗਿਆ ਹੈ ਨਾ, ਉਹਨੂੰ ਘਰ ਬਾਰ ਛੱਡਣ ਦੀ ਲੋੜ ਨਹੀਂ ਹੈ। ਉਹ ਕਹਿੰਦੇ ਨੇ ਉਹ ਤੇ ਸਦਾ ਹੀ ਬੈਰਾਗੀ ਹੈ, ਘਰ ਵਿਚ ਰਹਿੰਦਾ ਹੋਇਆ ਵੀ ਉਹ ਬੈਰਾਗੀ, ਉਹਨੂੰ ਘਰ ਛੱਡਣ ਦੀ ਲੋੜ, ਉਹਨੂੰ ਜੰਗਲ ਵਿਚ ਜਾਣ ਦੀ ਲੋੜ ਨਹੀਂ, ਉਹ ਤੇ ਸਦਾ ਹੀ ਬੈਰਾਗੀ ਹੈ, ਹਮੇਸ਼ਾ ਹੀ ਬੈਰਾਗੀ ਹੈ, ਘਰ ਵਿਚ ਬੈਠਾ ਵੀ ਉਹ ਬੈਰਾਗੀ ਹੈ। ਭਾਵ ਉਹ ਮਾਇਆ ਤੋਂ ਨਿਰਲੇਪ ਹੋ ਗਿਆ ਹੈ, ਘਰ ਵਿਚ ਬੈਠਾ ਹੀ।
ਹਾਂਜੀ, ਗ੍ਰਹਿ ਅੰਤਰੀ ਸਾਚ ਲਿਵ ਲਾਗੀ,
ਗ੍ਰਹਿ ਅੰਤਰੀ ਸਾਚ ਲਿਵ ਲਾਗ, ਘਰ ਵਿਚ ਬੈਠੇ ਹੀ ਅੰਦਰ ਉਸਦੇ ਪਰਮਾਤਮਾ ਨਾਲ ਲਿਵ ਲੱਗ ਗਈ। ਗ੍ਰਹਿ ਅੰਤਰੀ ਲਿਵ ਲਾਗੀ, ਘਰ ਵਿਚ ਬੈਠੇ ਹੀ ਉਸਦੇ ਅੰਦਰ ਪਰਮਾਤਮਾ ਨਾਲ ਲਿਵ ਲੱਗ ਗਈ।
ਜਿਹੜਾ ਕਿ ਸੜਸੜ ਪੇ ਵਿਚਾਰ ਕੋਲ ਛੱਡ ਦੋ, ਕਿਤੇ ਫਿਰ ਟਾਈਮ ਮਿਲੇ ਤਾਂ ਕਰਾਂਗੇ। ਅੱਛਾ ਜੀ, ਗ੍ਰਹਿ ਅੰਤਰੀ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵੇ ਸੇਵਟ ਭਾਗੀ,
ਗੁਰ ਸੇਵੈ ਸੇਵਟ ਭਾਗੀ, ਸਾਰਿਆਂ ਲਈ ਹੈ, ਯੂਨੀਵਰਸਲ ਟਰੁੱਥ ਹੈ, ਇਸ ਕਰਕੇ ਪਲੂਰਲ ਆਏਗਾ। ਸੇਵਾ ਇੱਕ ਪੰਡਿਤ ਲਈ ਨਹੀਂ ਹੈ, ਇਹ ਯੂਨੀਵਰਸਲ ਟਰੁੱਥ ਆ ਗਿਆ, ਸਾਰਿਆਂ ਤੇ ਲਾਗੂ ਹੁੰਦਾ, ਇਸ ਕਰਕੇ ਸੇਵੈ ਪਲੂਰਲ ਆਏਗਾ। ਮੈਂ ਤੁਹਾਨੂੰ ਆਖਿਆ ਸੀ ਨਾ ਵਿਆਖਿਆ ਜਦੋਂ ਕਰਾਂਗਾ ਦੱਸਾਂਗਾ, ਹੁਣ ਇੱਥੇ ਸੇਵਾ ਨਹੀਂ ਪੜਨਾ, ਸੇਵੈ ਪੜਨਾ, ਕਿਉਂ? ਦਿਸ ਇਜ਼ ਅ ਯੂਨੀਵਰਸਲ ਟਰੁੱਥ, ਇਹ ਸਾਰਿਆਂ ਤੇ ਲਾਗੂ ਹੁੰਦਾ, ਜੀਵਾਂ ਤੇ, ਕੱਲੇ ਪੰਡਿਤ ਤੇ ਨਹੀਂ ਲਾਗੂ ਹੁੰਦਾ। ਅਖੀਰ ਦੇ ਵਿਚ ਜੋ ਨਿਰਣਾ ਦਿੰਦੇ ਨੇ ਉਹ ਸਾਰੇ ਜੀਵਾਂ ਤੇ, ਤੋ ਕਹਿੰਦੇ ਨੇ ਇੱਥੇ ਫਿਰ ਪਲੂਰਲ ਆਏ। ਨਾਨਕ ਸਤਿਗੁਰ ਸੇਵੈ ਸੇਵਡ ਭਾਗੀ, ਉਹ ਵਡ ਭਾਗੀ ਜੀਵ ਨੇ ਜਿਹੜੇ ਗੁਰੂ ਦੀ ਸੇਵਾ ਵਿਚ ਲੱਗ ਜਾਂਦੇ ਨੇ, ਗੁਰੂ ਦੀ ਸੇਵਾ ਨਾਮ ਜਪਣ। ਸਤਿਗੁਰੂ ਸੇਵੈ ਸੇਵਡ ਭਾਗੀ, ਜਿਹੜੇ ਸਤਿਗੁਰ ਦੀ ਸ਼ਰਨ ਆ ਕੇ ਨਾਮ ਜਪਣ ਲੱਗ ਪੈਂਦੇ ਨੇ ਉਹ ਵੱਡ ਬਾਤ।
ਗੌੜੀ ਮਹਿਲਾ ਤੀਜਾ ਬ੍ਰਹਮਾ ਮੂਲ ਵੇਦ ਅਭਿਆਸ।
ਹਾਂ ਲਓ ਜੀ ਆਇਆ ਸ਼ਬਦ, ਇਸ ਦੀ ਮੈਂ ਗੱਲ ਕਰ ਰਿਹਾ ਸਾਂ, ਇਹ ਆਇਆ ਸ਼ਬਦ।
ਤੀਸੇ ਉਪਜੇ ਦੇਵ ਮੋਹ ਪਿਆਸਾ, ਤ੍ਰੈ ਗੁਣ ਭਰਮੇ ਨਾ ਹੀ ਨਿਜ ਘਰ ਵਾਸਾ, ਹਮ ਹਰੀ ਰਾਖੇ ਸਤਿਗੁਰੂ ਮਿਲਾਇਆ, ਆਂਦਿਨ ਭਗਤੀ ਹਰ ਨਾਮ ਦਿਰਡਾਇਆ, ਰਹਾਉ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ, ਪੜ ਵਾਦ ਵਖਾਣੇ ਸਿਰ ਮਾਰੇ ਜਮਕਾਲਾ, ਸਤ ਨ ਚੀਨੇ ਬਨੇ ਪੰਡ ਪਰਾਲਾ, ਮਨਮੁਖ ਅਗਿਆਨ ਕੁਮਾਰਗ ਪਾਏ, ਹਰਿ ਨਾਮ ਵਿਸਾਰਿਆ ਬਹੁ ਕਰਮ ਜੁੜਾਏ, ਪਵਜਲ ਡੂਬੇ ਦੂਜੇ ਪਾਏ, ਮਾਇਆ ਕਾ ਮੋਹ ਤਾਜ ਪੰਡਤ ਕਹਾਵੇ, ਵਿਖਿਆ ਰਾਤਾ ਬਹੁਤ ਦੁਖ ਪਾਵੇ, ਚਮਕਾ ਗਲ ਜੇਵੜਾ ਨਿਤ ਕਾਲ ਸੰਤਾਵੇ, ਗੁਰਮੁਖੀ ਜਮਕਾਲ ਨੇੜ ਨਾ ਆਵੇ, ਹਉਮੈ ਦੂਜਾ ਸ਼ਬਦੇ ਜਲਾਵੇ, ਨਾਮੇ ਰਾਤੇ ਹਰੀ ਗੁਣ ਗਾਵੇ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ, ਸਦ ਹੀ ਨਿਰਮਲ ਸਹਿਜ ਸਮਾਵੇ, ਹਰੀ ਕਥਾ ਸੁਣੇ ਸੇ ਧਨਵੰਤ ਦਿਸੇ ਜੁਗ ਮਾਹੀ, ਤਿਨ ਕੋ ਸਭ ਨਿਵੇ ਆਨ ਦਿਨ ਪੂਜ ਕਰਾਹੀ, ਸਹਿਜੇ ਗੁਣ ਰਵੇ ਸਾਚੇ ਮਨ ਮਾਹੀ,
ਸਹਿਜੇ ਗੁਣ ਰਵੇ ਸਾਚੇ ਮਨ ਮਾਹੀ। ਦੇਖੋ ਮਾਹੀ ਤੇ ਮਾਹੀ ਚ ਕਿੰਨਾ ਫਰਕ ਪੈ ਜਾਏਗਾ, ਤੁਹਾਨੂੰ ਪਤਾ ਮਾਹੀ ਕਿਸ ਨੂੰ ਆਖਦੇ ਨੇ, ਮਾਹੀ ਕੀ ਹੁੰਦਾ, ਮਾਹੀ ਕਿਸ ਨੂੰ ਆਖਦੇ ਨੇ ਪਿਆਰੇ, ਮੂਲ ਕਿਸ ਨੂੰ ਆਖਦੇ ਨੇ, ਮੁੱਢ ਨੂੰ। ਬ੍ਰਹਮਾ ਮੂਲ ਵੇਦ ਅਭਿਆਸਾ, ਬ੍ਰਹਮਾ ਇਹ ਵੇਦਾਂ ਦਾ ਮੁੱਢ ਗਿਣਿਆ ਜਾਂਦਾ ਹੈ, ਇਹਨੇ ਵੇਦਾਂ ਦਾ ਅਭਿਆਸ ਕੀਤਾ, ਵੇਦ ਰਚ ਕੇ ਵੇਦਾਂ ਦਾ ਅਭਿਆਸ ਕੀਤਾ। ਬ੍ਰਹਮਾ ਮੂਲ ਵੇਦ ਅਭਿਆਸਾ, ਵੇਦਾਂ ਦੇ ਅਭਿਆਸ ਦਾ ਮੁੱਢ ਗਿਣਿਆ ਜਾਂਦਾ ਹੈ ਬ੍ਰਹਮਾ ਜਿਹੜਾ ਦੇਵਤਾ ਹੈ, ਇਸ ਨੂੰ ਮੁੱਢ ਗਿਣਿਆ ਜਾਂਦਾ ਹੈ ਵੇਦਾਂ ਦੇ ਅਭਿਆਸ ਦਾ, ਕਿਉਂਕਿ ਵੇਦ ਇਸ ਨੇ ਰਚੇ ਸੀ ਔਰ ਖੂਬ ਖੋਜ ਕੀਤੀ ਸੀ, ਤੋ ਵੇਦਾਂ ਦੇ ਅਭਿਆਸ ਦਾ, ਵੇਦਾਂ ਦੇ ਗਿਆਨ ਦਾ ਇਹ ਮੁੱਢ ਹੈ ਬ੍ਰਹਮਾ।
ਤਿਸ ਦੇ ਉਪਜੇ ਦੇਵ ਮੋਹ ਪਿਆਸਾ,
ਤਿਸ ਦੇ ਉਪਜੇ ਦੇਵ, ਦੇਵ ਹੋਰ ਦੇਵਤੇ, ਬ੍ਰਹਮਾ ਤੋਂ ਹੀ ਹੋਰ ਦੇਵਤੇ ਉਪਜੇ ਪੈਦਾ ਹੋਏ। ਪਾਪ ਕੀ ਹੈ, ਕਿਉਂ ਆਖਿਆ ਬ੍ਰਹਮਾ ਤੋਂ ਹੋਰ ਦੇਵਤੇ ਪੈਦਾ ਹੋਏ, ਕੀ ਹੋਰ ਦੇਵਤਿਆਂ ਨੂੰ ਜਨਮ ਦੇ ਦਿੱਤਾ ਉਸਨੇ, ਸ਼ਿਕਸ਼ਾ, ਇਹ ਦੇਵਤਾ ਬਣਿਆ ਕਿਉਂਕਿ ਇਹਨੇ ਵੇਦ ਰਚੇ ਸੀ ਇਸ ਕਰਕੇ ਇਹਨੂੰ ਦੇਵਤਾ ਆਖਿਆ, ਵੇਦਾਂ ਦਾ ਅਭਿਆਸ ਸੀ ਇਹਦੇ ਕੋਲ ਇਸ ਕਰਕੇ ਬ੍ਰਹਮਾ ਦੇਵਤਾ ਸੀ, ਤੇ ਇਹਦੇ ਵੇਦ ਪੜ ਪੜ ਕੇ ਹੋਰ ਕਈ ਅਭਿਆਸ ਕਰ ਕਰਕੇ ਦੇਵਤੇ ਬਣ ਗਏ, ਆਪਣੇ ਆਪ ਨੂੰ ਦੇਵਤੇ ਅਖਵਾਉਣ ਲੱਗ ਪਏ ਕਿ ਅਸੀਂ ਵੇਦਾਂ ਦਾ ਅਭਿਆਸ ਕਰ ਲਿਆ ਹੁਣ ਅਸੀਂ ਵੀ ਦੇਵ। ਬ੍ਰਹਮਾ ਨੇ ਵੇਦ ਪੜੇ, ਉਚਾਰੇ, ਪੜੇ, ਅਭਿਆਸ ਕੀਤਾ, ਉਹ ਦੇਵਤਾ ਅਖਵਾਇਆ, ਤੋ ਇਸ ਦੀ ਰਚਨਾ ਪੜ ਪੜ ਕੇ ਹੋਰ ਵੀ ਦੇਵਤੇ ਅਖਵਾਉਣ ਲੱਗ ਪਏ, ਉਹ ਵੀ ਦੇਵ ਬਣ, ਉਹ ਬ੍ਰਹਮਾ ਮੂਲ ਸੀ, ਇਸ ਦੇ ਵੇਦਾਂ ਦਾ ਅਭਿਆਸ ਕਰਕੇ ਕਈ ਹੋਰ ਦੇਵਤੇ ਅਖਵਾਉਣ ਲੱਗ ਪਏ। ਬ੍ਰਹਮਾ ਮੂਲ ਵੇਦ ਅਭਿਆਸਾ, ਤਿਸ ਤੇ ਉਪਜੇ ਦੇਵ, ਦੇਵ ਹੋਰ ਦੇਵਤੇ, ਉਪਜੇ ਉਪਜੇ ਲਫ਼ਜ਼ ਦੱਸਦਾ ਹੈ ਬਹੁਤੇ ਹੋਰ ਕਈ, ਤਿਸ ਤੇ ਉਪਜੇ ਦੇਵ, ਲੇਕਿਨ ਸਾਰੇ ਉਹ ਦੇਵਤੇ ਮੋਹ ਪਿਆਸਾ, ਮਾਇਆ ਦੇ ਮੋਹ ਵਿਚ ਫਸੇ ਰਹੇ, ਮਾਇਆ ਦੀ ਪਿਆਸ ਉਹਨਾਂ ਵਿਚੋਂ ਗਈ ਨਹੀਂ, ਦੇਵਤੇ ਤੇ ਅਖਵਾਏ ਪਰ ਦੇਵਤੇ ਵੀ ਮਾਇਆ ਵਿਚ ਫਸੇ। ਕੀ ਬ੍ਰਹਮਾ ਕੀ ਹੋਰ ਦੇਵਤੇ ਵੇਦਾਂ ਦੇ ਅਭਿਆਸ ਨਾਲ ਮਾਇਆ ਤੋਂ ਛੁਟਕਾਰਾ ਨਹੀਂ ਪਾ ਸਕੇ, ਦੇਵਤੇ ਤੇ ਅਖਵਾਏ, ਸ਼ੁਭ ਆਚਰਨ ਵਾਲੇ ਤੇ ਅਖਵਾਏ, ਸਦਾਚਾਰੀ ਤੇ ਅਖਵਾਏ, ਪਰ ਮਾਇਆ ਤੋਂ ਛੁਟਕਾਰਾ ਨਹੀਂ ਪਾ ਸਕੇ, ਇਹ ਆਖਰ ਭਾਵ ਵੇਦਾਂ ਦਾ ਅਭਿਆਸ ਮਾਇਆ ਤੋਂ ਛੁਟਕਾਰਾ ਨਹੀਂ ਦਿਵਾ ਸਕਦਾ, ਇਹ ਸਪਸ਼ਟ ਕਰ ਦਿੱਤਾ ਤੇ ਦੱਸ ਦਿੱਤਾ ਹੈ ਕਿ ਬ੍ਰਹਮਾ ਵੀ ਛੁੱਟਿਆ ਨਹੀਂ ਮਾਇਆ ਤੋਂ, ਦੂਜੇ ਦੇਵਤੇ ਵੀ ਛੁੱਟੇ ਨਹੀਂ ਮਾਇਆ ਤੋਂ, ਦੇਵਤੇ ਤੇ ਅਖਵਾਏ ਕਿਉਂਕਿ ਸਦਾਚਾਰੀ ਹੋ ਗਏ, ਸਦਾਚਾਰ ਦਾ ਬੜਾ ਪ੍ਰਚਾਰ ਹੈ ਉੱਚੇ ਕਰੈਕਟਰ ਦਾ, ਲੇਕਿਨ ਮਾਇਆ ਦਾ ਮੋਹ ਗਿਆ ਨਹੀਂ, ਮਾਇਆ ਦੇ ਮੋਹ ਵਿਚ ਤੇ ਉਂਝੀ ਫਸੇ ਰਹੇ, ਔਰ ਜਿਹੜਾ ਮਾਇਆ ਦੇ ਮੋਹ ਤੋਂ ਛੁਟਕਾਰਾ ਨਹੀਂ ਪਾਉਂਦਾ ਉਹ ਪ੍ਰਭੂ ਪ੍ਰਾਪਤੀ ਨਹੀਂ ਕਰ ਸਕਦਾ, ਇਸ ਕਰਕੇ ਦੇਵਤਿਆਂ ਨੂੰ ਪਰਮੁਕਤ ਨਹੀਂ ਗਿਣਿਆ ਜਾਂਦਾ, ਉਹ ਮੁਕਤੀ ਨਹੀਂ ਪਾ ਸਕੇ, ਉਹਨਾਂ ਦੀਆਂ ਆਤਮਾਵਾਂ ਮੁਕਤੀ ਨਹੀਂ ਪਾ ਸਕੀਆਂ, ਬੇਸ਼ੱਕ ਦੇਵਤੇ ਅਖਵਾਏ, ਇਹ ਦੱਸਦੇ ਨੇ ਤੇ ਸਤਿਗੁਰੂ ਅੱਗੇ ਸ਼ਬਦ ਵਿਚ, ਤੋ ਕੀ ਆਖਦੇ ਨੇ, ਬ੍ਰਹਮਾ ਬ੍ਰਹਮਾ ਮੂਲ ਵੇਦ ਅਭਿਆਸਾ, ਤਿਸ ਤੇ ਉਪਜੇ ਦੇਵ, ਇੱਥੇ ਕੌਮਾ ਲੱਗੇਗਾ ਦੇਵ ਤੋਂ ਬਾਅਦ, ਤਿਸ ਤੇ ਉਪਜੇ ਦੇਵ, ਲੇਕਿਨ ਮੋਹ ਪਿਆਸਾ, ਲੇਕਿਨ ਮਾਇਆ ਦੇ ਮੋਹ ਦੀ ਪਿਆਸ ਗਈ ਨਹੀਂ, ਮਾਇਆ ਦੀ ਪਿਆਸ ਉਹਨਾਂ ਚੋਂ ਨਿਕਲੀ ਨਹੀਂ, ਮਾਇਆ ਦਾ ਮੋਹ ਨਿਕਲਿਆ ਨਹੀਂ।
ਤ੍ਰੈ ਗੁਣ ਭਰਮੇ ਨਾਹੀ ਨਿਜ ਘਰ ਵਸਾ,
ਤ੍ਰੈ ਗੁਣ ਭਰਮੇ, ਇੱਥੇ ਵਿਸ਼ਰਾਮ, ਤ੍ਰੈ ਗੁਣ ਭਰਮੇ ਨਾਹੀ ਨਹੀਂ, ਉਹ ਉਲਟ ਹੋ ਜਾਏਗਾ, ਦੇਖੋ ਇੱਕ ਵਿਸ਼ਰਾਮ ਨਾਲ ਮੀਨਿੰਗ ਗਲਤ ਹੋ ਜਾਏਗਾ, ਤ੍ਰੈ ਗੁਣ ਭਰਮੇ, ਪਹਿਲਾਂ ਇੱਥੇ ਲਾਓ ਵਿਸ਼ਰਾਮ ਤੇ ਦੇਖੋ ਕੀ ਮੀਨਿੰਗ ਹੈ, त्रै गुण भरमे, त्रै गुण की है माया दे तीन गुण। ओ देवते भी सने ब्रह्मा माया दे त्रै गुणा विच पटके, माया ने उन्हां नूं पटकाया। ओ देवते भी माया दे हथों खुआर होए, पटके पटके की है खुआरी। देवते भी माया दे हथों दुखी होए, तंग होए, पटके खुआरी। त्रै गुण परमे ना ही निज घर वासा, निज घर की है परमात्मा, आत्मा दा निजी घर परमात्मा। ना ही निज घर वासा, उन्हां नूं परमात्मा विच वासा नहीं मिलिया। ओ पटके माया दे हथों, पर प्रभु दर ते उन्हां नूं वासा नहीं मिलिया। हुण जे दूजे थां विश्राम लाओ ते वेखो की बनदा अर्थ। त्रै गुण परमे ना ही ओ ते वही माया च नहीं पटके, ते निज घर वासा उन्हां दा प्रभु विच वासा हो गया। देखिया कि विश्राम नाल की फर्क पैंदा। एक विश्राम गलत ला लो, मीनिंग उल्ट फुल्ट हो गया, सारी कहानी बदल गई, सारी कहानी बदल गई। हुण पिछलियां तुकां नाल मेल नहीं खाएगा, क्योंकि आ तुक कुछ होर हो गई, फिर पिछलियां तुकां कुछ होर कह रही। पिछलियां तुकां च की क्या? मोह प्यासा, ओ देवते दे मोह दी प्यास विच फसे सन। इथे हो गया त्रै गुण परमे नाही, बेशक मोह दी प्यास विच फसे सन, फिर भी ओ फटके नहीं। ते उन्हां दा क्योंकि देवते सी, परमात्मा दे घर च वासा हो गया। इंज फर्क पैंदा। हांजी, उन्हां लई इह शब्द है तीसरी पातशाही दा। दो तीन शब्द आउणगे जी इसे राग विच, तुसी वेखना तीसरी पातशाही दे ने। इह ते पहला है, मेरे ख्याल दो तीन होर आउणे ने। तुसी वेखोगे बड़ा स्पष्ट लिख दिता कि इह देवते जिन्हां नूं तुसी देवते आखदे हो वी पटके, ते इन्हां नूं कोई प्राप्ति नहीं। ते प्राप्ति उन्हां ने दस्या है नाम द्वारा ही है। तो जिहड़े देवतियां दे पुजारी ने, इह नहीं आख्या कि ओ शुभचारी नहीं होए। शुभचारी होए पर परम मुक्ति पा नहीं सके, क्योंकि नाम नहीं जपिया, आराधना नहीं कीती, मंत्रां जंत्रां शंत्रां तंत्रां च रह गए।
हम हरि राखे सतगुरु मिलाया, दिन पगती हर नाम निरड़ाया।
हुण कहिंदे बेशक ए देवते ते रह गए, लेकिन सानू माया तो बचा लिया। देवते ते माया तो नहीं बचे, हम हरि राखे, परमेश्वर ने सानू माया तो बचा लिया। किवें बचाया? सतगुरु मिलाया, पर परमेश्वर ने मेरी रखिया माया तो कर लई, गुरु नाल मिला दिता, गुरु ने बचा लिया माया। हम हरि राखे, मैनू माया तो राखे बचा लिया, हम हरि राखे, ईश्वर ने मेरी रखिया कीती, हम हरि राखे। किवें रखिया कीती? गुरु मिलाया, सतगुरु मिलाया, गुरु मिला दिता, ते गुरु ने राह दिता, माया तो किवें बचना। हम हरि राख है, सतगुरु मिलाया, और देवते ते नहीं बचे, पर असी जरूर बच गए, क्योंकि ईश्वर ने कृपा कर दी, गुरु मिला देता।
अंदिन पगती हर नाम दड़ाया।
और एक तुक तुसी गलत करोगे ना, ते दूजी जुड़ेगी नहीं, कदे नहीं मीनिंग जुड़ेगा। एक थां तुसी गलत कर जाओगे, क्योंकि सारी लय बजी हुंदी है शब्द, एक गलत कर जाओगे दूजी जुड़ेगी। अन दिन पगती हरि नाम दड़ाया, दड़ाया गुरु ने की कीता, दिन रात पगती लई आखे। अन दिन पगती गुरु ने मेनू ए सिख्या दिती कि हर रोज, अन दिन हर रोज, हर रोज भगती विच जुड़ जा, हर रोज दी बंदगी विच जुड़ जा। अन दिन भगती ते हरि नाम दृढ़ाया, भगती केड़ी? ते भगती भी कई किस्म दी है, ते दस दिता है भगती केड़ी। नाम जपण वाली भगती, योग आसना वाली भगती नहीं, हठ आसना वाली भगती नहीं दसी गुरु ने। गुरु ने नाम जपण वाली भगती दसी। योगी भी भगत कहाउंदे, कहिंदे ने दूजी भगती नहीं दसी, जंगलां च चले जाण वाली भगती नहीं दसी। भगती ते घर बैठिया नाम जपण वाली भगती दसी, कि भाई नाम पण लग पो, इस तरह माया तो बचे। ते रोज जप, हुण दस देवां, मैनू एक सज्जन आखण लगे, जी जपजी सी सब कुछ आ जांदा है, ये सारा ग्रंथ क्यों लिखिया? बार बार ओही गल्लां, बार बार ओही गल्लां। मैं क्या इतने मूर्ख ते अंधे आ के बार बार चपेड़ां पैणियां ही चाहीदियां? तद भी नहीं आउंदी, पर बार बार चपेड़ां पैण कदे अख खुल जांदी है। बार बार चपेड़ां जरूरी, बार बार चपेड़ां जरूरी ने, तो बार बार पढ़नी जरूरी है, सारी बाणी जरूरी, चपेड़ां पैणियां चंगियां, कदे ते खुल जाएगी जा, कदे ते नींद खुले, नींद टूटे जाग आवे।
त्रै गुण बाणी ब्रह्म जंजाला,
त्रै गुण बाणी ब्रह्म जंजाला। तो ब्रह्म लफज कई बारी परमेश्वर लई आया, पर इथे ब्रह्म ब्रह्मा लई, बाणी ब्रह्म आख्या ब्रह्मा दी बाणी। त्रै गुण जंजाला माया दा, तो ब्रह्मा दी बाणी माया दे जंजाल विच फसाई रखदी है। पाप की है? ब्रह्मा दी बाणी पढ़ के माया तो छुटकारा नहीं हो सकता, वेद पढ़ के माया तो छुटकारा नहीं हो सकता, ये दस रहे। ब्रह्म दी बाणी की है? वेद पढ़ के माया तो छुटकारा नहीं हो सकता, जिंद माया तो नहीं छुट सकती। अगे की दस्या फिर, हुण देखो तुक जुड़ जाएगी। त्रै गुण बाणी ब्रह्म, इसे तरह ही बाणी ब्रह्म, ब्रह्मा दी बाणी, विश्राम ते ठीक है, उसे तरह त्रै गुण जंजाला नाल जुड़ेगा, बाणी ब्रह्म इकट्ठा है, लेकिन इथे ब्रह्म दा मतलब परमे परमेश्वर नहीं है, ब्रह्म दा मतलब है ब्रह्मा। तो ब्रह्मा दी जड़ी बाणी है ए त्रै गुण दे जाल विच बंदे नूं फसाई रखदी है। ते पढ़ वाद बखाणे सिर मारे जमकाला। पंडित की करदा है? पंडित पढ़ वाद बखाणे। पंडित इस बाणी नूं पढ़दा है, वेदा नूं पढ़दा है, फिर वाद करदा है, वाद झगड़े, फिर तर्क करदा है, झगड़े करदा है। पंडित इसे ब्रह्मा दी बाणी नूं वेदा नूं पढ़दा है ते फिर तकरार करदा है। सिर मारे जमकाला, पंडित दे सिर ते जमकाल दी चोट पैंदी है, भाव जमा दी मार पै। जमा दी मार तो छुटदा नहीं पंडित भी, क्योंकि वेद माया तो छुड़ा नहीं सकता। त्रै गुण बाणी ब्रह्म जंजाला, पढ़ पढ़ के वाद बखाने वखाने सुनानी ते वाद तकरार करनी, झगड़े करने। सिर मारे जमकाला, जमा दी मार सिर विच पै।
तत ना चीने बने पंज पराला,
तत ना चीने। इस तरह पंडित असलियत बुझ नहीं सका। तत ना चीने, वेद पढ़ पढ़ के असलियत बुझ नहीं सका। बन पंड पराला, पराल पता किस नु कहते ने? फूस तूतड़। आज तो दाने गाई देने ना, बाकी फूस रह जाता है, तूतड़ रह जाता, उस पराल आखी तूड़ी। तत ना चीने बन पंड पराला। तो कहते ने जड़ा वेदा की बाणी पढ़ रहा है ना, वह असलियत पछाण नहीं सकता। वह तो मानो तूड़ी दियां पंडा बन रहा है, फजूल चीज इकट्ठी कर रहा है दिमाग से, फजूल भार सिर ते चुक रहा है। वो ते पराल की पंड चुकी बैठा है, जिसका कोई फायदा नहीं। तत् की गल, असलियत की गल उसके पले नहीं पैंदी। वह तो सिर ते बस भार चुकी फिर, क्योंकि वेदा का ज्ञान हो गया मैनू, यह भार ही है, यह पराल की पंड ही है चुकी। हाँ जी, हाँ जी, बहुत कुछ यही है। प्रभु नाल जोड़न वाली बहुत ही चीज नहीं है, परम वहम बहुत ही है। हाँ, बहुत कुछ है। सिमरतियां च बहुत है, वेदा च वैसे कम की गल तो है, लेकिन बहुत घट है। नाम बाणी की कोई गल नहीं, प्रभु नाल जोड़न वाली कोई एडी गल।
हाँ जी,
मैं वेखी है किताब।
मनमुख अज्ञानी कुमार गपाए,
मनमुख अज्ञानी कुमार गपाए। अज्ञानता करके मनमुख अपने मन की अज्ञानता करके गलत मार्ग पै जाता है। मनमुख अज्ञानी कुमार गपाए।
हरि नाम भी सारिया बहु कर्म दृढ़ आए।
हरि का नाम तो भुला देंदा है, कर्म धर्म बड़े पक्के दृढ़ कर लैंदा है। बहु कर्म दृढ़ आए, कर्म धर्म ए बड़े दृढ़ कर लैंदा है, ए बड़े पका ले। पर प्रभु जी का नाम सिमरना वह विसार देंदा है।
पावजल डूबे दूजे पाए।
तो अज्ञानी दी, मनमुख अज्ञानी दी गल हो रही है। तो ऐसे बंदे पावजल डूबे दूजे पाए। दूजे पाए की होर थां प्यार ला, माया नाल प्यार ला, दूजी माया हुंदी है। संसार नाल प्यार पा के, माया नाल प्यार पा के वह पावजल विच ही डूब जांदे ने। भाव की है, आत्मा उन्हां दी अपना गोल पा नहीं सकती, आत्मा परमात्मा दे दर तक पहुंच नहीं सकती।
माया का मोहताज पंडित कहावे।
माया का मोहताज पंडित कहावे। मोहताज लोड़वंद, जड़ा मुथाजी करदा फिर। पंडित ते माया दा मुथाज है, मंत्र शंतर पढ़दा है माया खातर पढ़दा है। मैं आखदा कि सारिया दा यही हाल है, अज्ञानियां दा भी यही हाल है। वह भी पढ़ता नालों वध गए ने, क्योंकि भेटा खातर लड़ पैंदे ने, घरां च जाके लड़ पैंदे ने, इतनी नहीं इतनी चाहिए, इतनी नहीं इतनी चाहिए। कई थाई सुनी दी कांड, मैं तो आखदा पंडित नालों वध गए ने। इंडिया बहुत ज्यादा है। हाँ जी, माया का मोहताज पंडित कहावे। हुंदा है बंदा माया दा मोहताज, लेकिन अपने आप नूं पंडित कहाउंदा है। माया दा मोहताज बंदा भी अपने आप नूं पंडित कहा रहा है। हाँ,
बिख्या राता बहुत दुख पावे।
बिख्या राता, बिख्या आखदे ने माया नूं, राता प्यार पाया, प्यार ते पाया माया नाल, इस करके बहुत दुख पावे। उसकी आत्मा अगे जाके बड़ा दुख पाऊंगी। हाँ जी,
जमका गल जेवड़ा नित काल संतावे।
जमका गल, लल्ले नूं सियारी गल विच, जमा दा गल विच जेवड़ा रस्सी, रस्सा जेवड़ी रस्सी जेवड़ा रस्सा, कहिंदे ने रस्सा पिया होया जमा दा गल विच। ते नित काल संतावे, काल आत्मक मौत, काल हुंदी है मौत ते ए आत्मक मौत, आत्मक मौत उसनूं सतांदी है, आत्मा उहदी सुती पई है, दुख पा रहा है। कहिंदे ने इह काल दी चोट सह रहे, काल दे दुख सह रहे। हां जी,
गुरुमुखी जमकाल नेड़ ना आवे।
पर गुरु दी सिख्या पालवे ते जमकाल नेड़ ना आवे। मनमुख नू जमका गल जेवड़ा ते गुरमुख नू जमकाल नेड़ ना आवे।
होमे दूजा शब्द जलावे।
होमे दूजा शब्द जलावे। होमे हंकार ते दूजा माया। माया ते हंकार गुरमुख बंदा शब्द राही जला देंदा है, मुका देंदा। होमे नू ते माया दे असर नू, माया दे मोह नू, हंकार नू ते माया दे मोह नू, ਸ਼ਬਦ ਦੁਆਰਾ ਗੁਰਮੁਖ ਬੰਦਾ ਇਹਨਾਂ ਦੋਨਾਂ ਨੂੰ ਸਾੜ ਦਿੰਦਾ ਹੈ, ਮੁਕਾ ਦਿੰਦਾ ਹੈ।
ਨਾਮੇ ਰਾਤੇ ਹਰੀ ਗੁਣ ਗਾਵੇ,
ਨਾਮੇ ਰਾਤੇ ਹਰ ਗੁਣ ਗਾਵੇ, ਨਾਮ ਨਾਲ ਪਿਆਰ ਪਾਉਣ ਵਾਲੇ ਸਦਾ ਹਰੀ ਦੇ ਗੁਣ ਗਾਉਂਦੇ।
ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ,
ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਹੁਣ ਮੈਂ ਵਿਸ਼ਰਾਮ ਬਾਰੇ ਸੋਚ ਰਿਹਾ ਸਾਂ, ਮੈਂ ਇਸ ਤਰ੍ਹਾਂ ਵਿਸ਼ਰਾਮ ਲਾਇਆਂਗਾ, ਮਾਇਆ ਦਾਸੀ ਭਗਤਾਂ ਕੀ, ਇੱਥੇ ਵਿਸ਼ਰਾਮ ਮੈਂ ਲਾਵਾਂ, ਮਾਇਆ ਦਾਸੀ ਭਗਤਾਂ ਕੀ। ਮਾਇਆ ਦਾਸੀ ਤੇ ਸਿਰਫ ਭਗਤਾਂ ਦੀ ਹੁੰਦੀ ਹੈ, ਸਾਰਿਆਂ ਦੀ ਨਹੀਂ ਹੁੰਦੀ। ਜੇ ਮਾਇਆ ਦਾਸੀ ਪਿੱਛੋਂ ਵਿਸ਼ਰਾਮ ਲਾ ਦਿਓ ਤਾਂ ਹਰ ਇੱਕ ਦੀ ਦਾਸੀ ਹੈ। ਜੇ ਮੈਂ ਮਾਇਆ ਦਾਸੀ ਪਿੱਛੋਂ ਵਿਸ਼ਰਾਮ ਲਾ ਦਿਆਂ ਨਾ ਤਾਂ ਪਤਾ ਅਰਥ ਕੀ ਨਿਕਲੇਗਾ। ਮਾਇਆ ਉਂਝ ਤੇ ਦਾਸੀ ਸਾਰਿਆਂ ਦੀ ਏ, ਪਰ ਭਗਤਾਂ ਦੀ ਕਾਰ ਕਮਾਉਂਦੀ ਹੈ। ਮਾਇਆ ਦਾਸੀ ਸਭਨਾਂ ਦੀ ਏ, ਪਰ ਕਾਰ ਉਹ ਭਗਤਾਂ ਦੀ ਕਮਾਉਂਦੀ ਹੈ। ਜੇ ਪਹਿਲਾਂ ਵਿਸ਼ਰਾਮ ਲਾ ਦਿਆਂ ਤਾਂ ਜੇ ਹੁਣ ਸਹੀ ਲਾਵਾਂ ਤੇ ਅਰਥ ਸਹੀ ਨਿਕਲੇਗਾ। ਮਾਇਆ ਦਾਸੀ ਭਗਤਾਂ ਕੀ, ਮਾਇਆ ਦਾਸੀ ਤੇ ਸਿਰਫ ਭਗਤਾਂ ਦੀ ਏ ਤੇ ਉਹਨਾਂ ਦੀ ਕਾਰ ਕਮਾਉਂਦੀ ਹੈ। ਹਾਂਜੀ, ਹਾਂਜੀ, ਦੂਜਿਆਂ ਦੇ ਹੁਕਮ ਚਲਾਉਣ ਨਹੀਂ ਜੀ। ਮਾਇਆ ਦਾਸੀ ਭਗਤਾਂ ਕੀ ਇੱਥੇ ਆਏਗਾ, ਮਾਇਆ ਦਾਸੀ ਭਗਤਾਂ ਕੀ ਤੇ ਕਾਰ ਕਮਾਵੇ, ਉਹਨਾਂ ਦੇ ਉਹਨਾਂ ਦੀ ਸੇਵਾ ਕਰਦੀ ਹੈ। ਮਾਇਆ ਦਾਸੀ ਸਿਰਫ ਭਗਤਾਂ ਦੀ ਹੈ, ਸਾਰਿਆਂ ਦੀ ਦਾਸੀ ਨਹੀਂ ਹੈ। ਭਗਤਾਂ ਦੀ ਦਾਸੀ ਹੈ, ਉਹਨਾਂ ਦੀ ਸੇਵਾ ਕਰਦੀ ਹੈ, ਉਹਨਾਂ ਦੇ ਕੰਮ ਕਰਦੀ, ਦੂਜਿਆਂ ਦੇ ਰਾਜ ਕਰਦੀ ਹੈ, ਦੂਜਿਆਂ ਨੂੰ ਦਾਸ ਬਣਾਉਂਦੀ ਹੈ। ਹਾਂਜੀ,
ਚਰਨੀ ਲਾਗੇ ਤਾਂ ਮਹਿਲ ਪਾਵੇ,
ਚਰਨੀ ਲਾਗੇ ਤਾਂ ਮਹਿਲ ਪਾਵੇ। ਇਹ ਜੇ ਭਗਤਾਂ ਦੇ ਚਰਨੀ ਲੱਗ ਜਾਓ ਤੇ ਪਰਮਾਤਮਾ ਦਾ ਦਰ ਪਾ ਲਓ। ਚਰਨੀ ਲਾਗੇ, ਜਿਹੜੇ ਐਸੇ ਭਗਤ ਦੇ ਚਰਨੀ ਲੱਗ ਜਾਏ, ਦਰ ਪਾਵੇ, ਉਹ ਪਰਮਾਤਮਾ ਦਾ ਦਰ ਪਾ ਲਵੇ। ਜਿਹੜਾ ਐਸੇ ਭਗਤ ਦੇ ਚਰਨੀ ਲੱਗ ਜਾਏ ਤਾਂ ਮਹਿਲ ਪਾਵੇ। ਹੁਣ ਇੱਥੇ ਗਲਤੀ ਕੋਈ ਕੀ ਕਰ ਸਕਦਾ ਹੈ ਕਿ ਮਾਇਆ ਦੇ ਚਰਨੀ ਲੱਗ ਜਾਏ ਤਾਂ ਮਹਿਲ ਨਹੀਂ ਪਾ ਸਕਦਾ, ਅਰਥ ਬਣਨਗੇ ਨਹੀਂ। ਚਰਨੀ ਕਿਹਦੇ ਲੱਗੇ, ਐਸੇ ਭਗਤ ਦੇ ਜਿਹਨੇ ਮਾਇਆ ਨੂੰ ਦਾਸੀ ਬਣਾ ਲਿਆ, ਉਸ ਦੇ ਜੇ ਚਰਨੀ ਲੱਗੋ ਤੇ ਪਰਮਾਤਮਾ ਦਾ ਦਰ ਤੁਸੀਂ ਵੀ ਪਾ। ਤੁਹਾਨੂੰ ਮੈਂ ਦੱਸਿਆ ਕਿ ਜੇ ਗਲਤ ਅਰਥ ਹੋ ਜਾਣਾ, ਦੂਜੀ ਤੁਕ ਤੁਹਾਨੂੰ ਫੜ ਲਏਗੀ, ਅੱਗੇ ਤੁਰਨ ਨਹੀਂ ਜਾਏਗੀ ਕਿ ਭਾਈ ਰੁਕ ਜਾ।
ਸਦ ਹੀ ਨਿਰਮਲ ਸਹਿਜ ਸਮਾਵੇ,
ਸਦ ਹੀ ਨਿਰਮਲ ਸਹਿਜ ਸਮਾਵੇ। ਐਸੇ ਬੰਦੇ ਸਦਾ ਨਿਰਮਲ, ਐਸੇ ਭਗਤ ਸਦਾ ਹੀ ਨਿਰਮਲ ਹੁੰਦੇ। ਨਿਰਮਲ ਕੀ ਹੈ, ਜਿਹੜਾ ਮਾਇਆ ਦੇ ਮੋਹ ਤੋਂ ਛੁਟਕਾਰਾ ਪਾ ਗਿਆ ਉਹ ਨਿਰਮਲ। ਸਦ ਹੀ ਨਿਰਮਲ ਸਹਿਜ ਸਮਾਵੇ, ਸਹਿਜ ਆਤਮ ਕਡੋਲਤਾ, ਉਹ ਮਨ ਅਡੋਲ ਕਰ ਲੈਂਦੇ ਨੇ। ਐਸੇ ਭਗਤ ਜੋ ਮਾਇਆ ਦਾਸੀ ਬਣਾ ਲੈਂਦੇ ਨੇ, ਉਹ ਮਨ ਨੂੰ ਨਿਰਮਲ ਕਰ ਲੈਂਦੇ ਨੇ, ਉਹਨਾਂ ਦੇ ਮਨ ਅਡੋਲ ਹੋ ਜਾਂਦੇ ਨੇ ਤੇ ਸਮਾਵੇ ਉਹ ਸੁਰਤ ਜੋੜ। ਕਿੱਥੇ ਪ੍ਰਭੂ ਜੀ, ਸਮਾਵੇ ਦਾ ਅਰਥ ਕੀ ਹੁੰਦਾ ਹੈ, ਸੁਰਤ ਜੋੜ ਲੈਣ, ਇਹੋ ਹੀ ਅਰਥ ਹੁੰਦਾ ਹੈ ਸਮਾਵੇ, ਸੁਰਤ ਜੋੜ ਲੈਣ। ਦੇਖੋ ਇਹਨੂੰ ਟੋਟੇ ਕਰਕੇ ਅਰਥ ਬਣ ਗਿਆ, ਸਦ ਹੀ ਨਿਰਮਲ, ਉਹ ਸਦਾ ਹੀ ਨਿਰਮਲ ਰਹਿੰਦੇ ਨੇ। ਕੌਣ, ਜਿਨ੍ਹਾਂ ਨੇ ਭਗਤਾਂ ਨੂੰ, ਜਿਨ੍ਹਾਂ ਭਗਤਾਂ ਨੇ ਮਾਇਆ ਨੂੰ ਦਾਸੀ ਕਰ ਲਿਆ, ਸਦਾ ਨਿਰਮਲ। ਸਹਿਜ ਜੱਜੇ ਨੂੰ ਸਿਆਰੀ, ਸਹਿਜ ਵਿੱਚ ਭਾਵ ਮਨ ਦੀ ਅਡੋਲ ਅਵਸਥਾ ਵਿੱਚ ਰਹਿੰਦੇ ਨੇ, ਮਨ ਟਿਕਾ ਕੇ ਰੱਖਦੇ ਨੇ, ਆਪਣਾ ਮਨ ਨੂੰ ਡੋਲਣ ਨਹੀਂ ਦਿੰਦੇ ਤੇ ਮਨ ਅਡੋਲ ਕਰਕੇ ਉਹ ਸਮਾਵੇ ਹਰੀ ਵਿੱਚ ਲਿਵ ਲਾ ਲੈਂਦੇ ਨੇ, ਪਰਮੇਸ਼ਰ ਚ ਸੁਰ ਜੋੜ ਲੈਂਦੇ।
ਹਰੀ ਕਥਾ ਸੁਣੇ ਸੇ ਧਨਵੰਤ ਦਿਸੈ ਜੁਗ ਮਾਹੀ,
ਹਰੀ ਕਥਾ ਸੁਣੇ ਸੇ ਧਨਵੰਤ ਦਿਸੈ ਜੁਗ ਮਾਹੀ। ਕਹਿੰਦੇ ਨੇ ਇਸ ਮਨੁੱਖਾ ਸਰੀਰ ਵਿੱਚ ਜਿਹੜੀਆਂ ਰੂਹਾਂ ਆ ਕੇ ਪ੍ਰਭੂ ਜੀ ਦੀ ਕਥਾ ਸੁਣਦੀਆਂ ਨੇ, ਉਹ ਧਨਵਾਨ ਨੇ, ਉਹ ਧਨਵੰਤ ਨੇ, ਧਨਵਾਨ। ਹਰੀ ਕਥਾ ਸੁਣੇ ਜੁਗ ਮਾਹੀ, ਜੁਗ ਕੀ ਹੈ, ਇਸ ਸਮੇਂ, ਆ ਹੁਣ ਸਰੀਰ ਧਾਰ ਕੇ, ਆ ਮਨੁੱਖਾ ਜਨਮ ਪਾ ਕੇ, ਇਸ ਸਮੇਂ ਜਿਹੜੀਆਂ ਰੂਹਾਂ ਹਰੀ ਕਥਾ ਸੁਣਦੀਆਂ ਨੇ, ਸੇ ਧਨਵੰਤ ਦਿਸੈ, ਮੈਨੂੰ ਤੇ ਉਹੀ ਧਨਵਾਨ ਦਿਸ ਰਹੀ, ਮੈਨੂੰ ਤੇ ਉਹੀ ਧਨ ਵਾਲੀਆਂ ਦਿਸ ਰਹੀ।
ਤਿੰਨ ਕੋ ਸਭ ਨਿਵੇਂ ਅਨ ਦਿਨ ਪੂਜ ਕਰਾਹੀ,
ਔਰ ਐਸੀਆਂ ਰੂਹਾਂ ਨੂੰ ਤਿੰਨ ਕੋ ਸਭ ਨਿਵੇਂ, ਸਾਰੀ ਦੁਨੀਆਂ ਉਹਨਾਂ ਅੱਗੇ ਨਿਉਂਦੀ ਏ, ਤਿੰਨ ਕੋ ਸਭ ਨਿਵੇਂ ਅਨ ਦਿਨ ਪੂਜ ਕਰਾਹੀ, ਐਸੇ ਬੰਦਿਆਂ ਦੀ ਤੇ ਪੂਜਾ ਹੁੰਦੀ ਹੈ, ਉਹ ਪੂਜਾ ਕਰਵਾਉਂਦੇ। ਭਾਵ ਕੀ ਹੈ, ਉਹਨਾਂ ਦੀ ਪੂਜਾ ਕਰਦੀ ਹੈ ਲੋਕਾਂ, ਉਹਨਾਂ ਨੂੰ ਰੱਬ ਵਾਂਗੂ ਮੰਨਦੀ ਹੈ, ਉਹਨਾਂ ਦੀ ਪੂਜਾ ਕਰਦੀ ਹੈ, ਉਹਨਾਂ ਦੀ ਪੂਜਾ ਹੋ ਜਾਂਦੀ ਹੈ, ਕਿਉਂਕਿ ਉਹ ਸੁਰਤ ਜੋੜੀ ਰੱਖਦੇ ਨੇ ਪਰਮਾਤਮਾ ਨਾਲ, ਇੱਕ ਬਿੱਕ ਹੋਈ ਰੱਖਦੇ।
ਸਹਿਜੇ ਗੁਣ ਰਵੇ ਸਾਚੇ ਮਨ ਮਾਹੀ,
ਸਹਿਜੇ ਗੁਣ ਰਵੇ, ਸਹਿਜੇ ਮਨ ਟਿਕਾ ਕੇ, ਗੁਣ ਰਵੇ, ਗੁਣ ਚੇਤੇ ਕਰਦੇ ਨੇ। ਰਵੇ ਦਾ ਮਤਲਬ ਹੁੰਦਾ ਚੇਤੇ ਕਰਨਾ, ਰਵੇ ਚੇਤੇ ਕਰਨਾ, ਰਵੇ ਦਾ ਮਤਲਬ ਐਕਚੁਅਲੀ ਹੁੰਦਾ ਰਿਪੀਟ ਕਰ, ਰਿਪੀਟ ਕਰਨਾ, ਬਾਰ 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 ਰਿਪੀਟ ਕਰਨਾ। ਰਵੇ ਭਾਵ ਕੀ ਹੈ, ਜਿਹੜੀ ਚੀਜ਼ ਰਿਪੀਟ ਕਰਦੇ ਹੋ ਚੇਤੇ ਹੋ ਜਾਣ, ਤੋ ਰਵੇ ਚੇਤੇ ਕਰਦੇ ਨੇ। ਗੁਣ ਰਵੇ ਉਹ ਪ੍ਰਭੂ ਜੀ ਦੇ ਗੁਣ ਚੇਤੇ ਕਰਦੇ ਨੇ। ਤੋ ਆਖਿਆ ਕੀ ਹੈ, ਕਹਿੰਦੇ ਨੇ ਸਹਿਜੇ ਗੁਣ ਰਵੇ, ਉਹ ਮਨ ਟਿਕਾ ਕੇ ਪ੍ਰਭੂ ਜੀ ਵਿੱਚ ਤੇ ਪ੍ਰਭੂ ਜੀ ਦੇ ਗੁਣ ਚੇਤੇ ਕਰਦੇ ਨੇ। ਗੁਣ ਰਵੇ ਸਾਚ ਸਾਚੇ ਸਾਚੇ ਤੋਂ ਭਾਵੇ ਪ੍ਰਭੂ ਦੇ ਗੁਣ ਰਵੇ ਸਾਚੇ ਇੱਥੇ ਆਉਣਾ ਵਿਸ਼ਰਾਮ ਸਹਿਜੇ ਗੁਣ ਰਵੇ ਸਾਚੇ ਸਾਚੇ ਪਿੱਛੋਂ ਵਿਸ਼ਰਾਮ ਆਉਣਾ ਮਨ ਟਿਕਾ ਕੇ ਉਹ ਪ੍ਰਭੂ ਜੀ ਦੇ ਵਿੱਚ ਮਨ ਟਿਕਾ ਕੇ ਉਹ ਗੁਣ ਚੇਤੀ ਕਰਦੇ ਨੇ ਪ੍ਰਭਾ ਜੀ ਮਨ ਮਾਹੀ ਮਨ ਵਿੱਚ ਹੀ
ਪੂਰੇ ਸਤਿਗੁਰ ਸ਼ਬਦ ਸੁਣਾਇਆ
ਦੇਖਿਆ ਸਤਿਗੁਰ ਨੂੰ ਸਿਹਾਰੀ ਰਾਰੇ ਨੂੰ ਸਤਿਗੁਰ ਨੇ ਪੂਰਾ ਸਤਿਗੁਰ ਸ਼ਬਦ ਸੁਣਾਇਆ ਪੂਰਨ ਗੁਰੂ ਨੇ ਸ਼ਬਦ ਸੁਣਾਇਆ ਉਸ ਸ਼ਬਦ ਦੁਆਰਾ ਕੀ ਹੁੰਦਾ ਹੈ ਤੇ ਅੱਗੇ ਦੱਸਿਆ ਤ੍ਰੈ ਗੁਣ ਮਿਟ ਹੈ
ਚੌਥੇ
ਚਿੱਤ ਲਾਇਆ ਜਦੋਂ ਪੂਰਨ ਗੁਰੂ ਸ਼ਬਦ ਸੁਣਾਉਂਦਾ ਹੈ ਨਾ ਹੁਣ ਇਸ ਨੂੰ ਕੰਪੇਅਰ ਕਰੋ ਇਹਦੇ ਨਾਲ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲ ਬ੍ਰਹਮਾ ਦੀ ਬਾਣੀ ਤੇ ਤ੍ਰੈ ਗੁਣ ਦੇ ਜੰਜਾਲ ਚ ਫਸਾਈ ਰੱਖਦੀ ਹੈ ਪਰ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮਿਟੇ ਚੌਥੇ ਚਿੱਤ ਲਾਇਆ ਬ੍ਰਹਮਾ ਦੀ ਬਾਣੀ ਤੇ ਜੰਜਾਲ ਚ ਰੱਖਦੀ ਹੈ ਪਰ ਗੁਰੂ ਦੀ ਬਾਣੀ ਚੌਥੇ ਪਦ ਵਿਚ ਲੈ ਜਾਂਦੀ ਹੈ ਤ੍ਰੈ ਗੁਣ ਮੇਟ ਕੇ ਚੌਥੇ ਪਦ ਵਿਚ ਲੈ ਜਾਂਦੀ ਹੈ ਤ੍ਰੈ ਗੁਣ ਹੁੰਦੇ ਨੇ ਮਾਇਆ ਦੇ ਤੇ ਚੌਥਾ ਪਦ ਕੀ ਹੈ ਚੌਥਾ ਪਦ ਹੈ ਮਾਇਆ ਤੋਂ ਉੱਚਾ ਉੱਠ ਜਾਣਾ ਜਿੰਨੇ ਜਪਜੀ ਸਾਹਿਬ ਦੇ ਵਿਚ ਜਿਹੜੀਆਂ ਅਵਸਥਾਵਾਂ ਦੱਸੀਆਂ ਨੇ ਅਖੀਰਲੀ ਪੌੜੀਆਂ ਚ ਪੰਜ ਅਵਸਥਾਵਾਂ ਚਾਰ ਖੰਡ ਪੰਜਵੀਂ ਪ੍ਰਾਪਤੀ ਉਹ ਤ੍ਰੈ ਗੁਣ ਤੋਂ ਉੱਤੇ ਚੌਥੇ ਪਦ ਦੀ ਹਾਲਤ ਹੈ ਜਿੰਨਾ ਚਿਰ ਤ੍ਰੈ ਗੁਣ ਵਿਚ ਹੈ ਮਾਇਆ ਵਿਚ ਹੈ ਜਦੋਂ ਤ੍ਰੈ ਗੁਣ ਤੋਂ ਉੱਤੇ ਉੱਠ ਜਾਂਦਾ ਫਿਰ ਉਹ ਖੰਡ ਸ਼ੁਰੂ ਹੋ ਜਾਂਦੇ ਨੇ ਫਿਰ ਯਾਤਰਾ ਸ਼ੁਰੂ ਹੋ ਜਾਂਦੀ ਹੈ ਰੱਬ ਵੱਲ ਦੀ ਤੋ ਕਹਿੰਦੇ ਨੇ ਕਿ ਗੁਰੂ ਦੀ ਬਾਣੀ ਸੁਣਿਆ ਤ੍ਰੈ ਗੁਣ ਮਾਇਆ ਦਾ ਅਸਰ ਮਿਟ ਜਾਂਦਾ ਹੈ ਆਤਮਾ ਚਲੇ ਜਾਂਦੀ ਹੈ ਚੌਥੇ ਪਦ ਵਿਚ ਭਾਵ ਖੰਡਾਂ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ ਫਿਰ ਹਾਂਜੀ ਵੇਦਾਂ ਵਿਚ ਉਹ ਦੱਸ ਰਹੇ ਨੇ ਕਿ ਤ੍ਰੈ ਗੁਣ ਵਿਚ ਹੀ ਰਹਿੰਦਾ ਚੌਥਾ ਪਦ ਤੇ ਆਉਂਦਾ ਨੀ ਤ੍ਰੈ ਗੁਣ ਦੇ ਜਾਲ ਵਿਚ ਹੀ ਫਸਿਆ ਰਹਿੰਦਾ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਹੁਣ ਤੱਕ ਮੈਨੂੰ ਵੀ ਯਾਦ ਰਹੇ ਕਿਉਂਕਿ ਮੈਂ ਗਲਤ ਪਹਿਲਾਂ ਕਰ ਗਿਆ ਸੀ ਹੁਣ ਕੰਪੇਅਰ ਕਰੋ ਇਸ ਤੁਕ ਨੂੰ ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ਬ੍ਰਹਮਾ ਦੀ ਬਾਣੀ ਤੇ ਤ੍ਰੈ ਗੁਣ ਦੇ ਜੰਜਾਲ ਚ ਫਸਾਈ ਰੱਖਦੀ ਏ ਪਰ ਇੱਥੇ ਕੀ ਆਖਦੇ ਨੇ ਪੂਰੇ ਸਤਿਗੁਰ ਸ਼ਬਦ ਸੁਣਾਇਆ ਤ੍ਰੈ ਗੁਣ ਮੇਟੇ ਚੌਥੇ ਪਦ ਚਿਤ ਲਾਇਆ ਜਦੋਂ ਗੁਰੂ ਸ਼ਬਦ ਸੁਣਾਉਂਦਾ ਹੈ ਨਾ ਉਸ ਗੁਰੂ ਦੇ ਸ਼ਬਦ ਨਾਲ ਤ੍ਰੈ ਗੁਣ ਮਾਇਆ ਦਾ ਅਸਰ ਮੁੱਕ ਜਾਂਦਾ ਹੈ ਤ੍ਰੈ ਗੁਣ ਮੇਟੇ ਫਿਰ ਮਾਇਆ ਦਾ ਅਸਰ ਮਿਟ ਜਾਂਦਾ ਚੌਥੇ ਚਿੱਤ ਲਾਇਆ ਬੰਦੇ ਦਾ ਚਿੱਤ ਬੰਦੇ ਦਾ ਮਨ ਬੰਦੇ ਦੀ ਸੁਰਤ ਚੌਥੇ ਪਦੇ ਵਿਚ ਚਲੇ ਜਾਂਦੀ ਹੈ ਖੰਡਾਂ ਦੀ ਯਾਤਰਾ ਕਰਨ ਲੱਗ ਪਈ ਭਾਵ ਪ੍ਰਾਪਤੀ ਦੇ ਰਾਹ ਤੇ ਤੁਰ ਪੈਂਦੇ
ਨਾਨਕ ਹੋਮੇ ਮਾਰ ਬ੍ਰਹਮ ਮਿਲਾਇਆ
ਇੱਥੇ ਬ੍ਰਹਮ ਪ੍ਰਮਾਤਮਾ ਹੰਕਾਰ ਮਾਰ ਕੇ ਗੁਰੂ ਸੇਵਕ ਨੂੰ ਬ੍ਰਹਮ ਨਾਲ ਮਿਲਾ ਦਿੰਦਾ ਹੰਕਾਰ ਨਾਮ ਦੁਆਰਾ ਹੰਕਾਰ ਤੋੜ ਕੇ ਬੰਦੇ ਦਾ ਬ੍ਰਹਮ ਨਾਲ ਮਿਲਾ ਦਿੰਦਾ ਹੈ ਗੁਰੂ ਇਹ ਸ਼ਬਦ ਵੀ ਰਸ ਮਾਣਿਆ ਮੇਰੇ ਗੱਲ
ਸਤਨਾਮ ਸ੍ਰੀ ਵਾਹਿਗੁਰੂ ਜੀ ਗੌੜੀ ਮਹਿਲਾ ਤੀਜਾ ਬ੍ਰਹਮਾ ਵੇਦ ਪੜੇ ਵਾਦ ਵਖਾਣੇ ਅੰਤਰ ਤਾਮਸ ਆਪ ਨਾ ਪਛਾਣੇ ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੇ ਗੁਰ ਸੇਵਾ ਕਰੋ ਫਿਰ ਕਾਲ ਨ ਖਾਏ ਮਨਮੁਖ ਖਾਦੇ ਦੂਜੇ ਭਾਏ ਰਹਾਉ ਗੁਰਮੁਖੀ ਪ੍ਰਾਣੀ ਅਪਰਾਧੀ ਸੀਧ ਹੈ ਗੁਰ ਕੈ ਸ਼ਬਦ ਅੰਤਰ ਸਹਿਜ ਰੀਦ ਹੈ ਮੇਰਾ ਪ੍ਰਭ ਪਾਇਆ ਗੁਰ ਕੈ ਸ਼ਬਦ ਸੀਧ ਹੈ ਸਤਿਗੁਰ ਮੇਲੇ ਪ੍ਰਭ ਆਪ ਮਿਲਾਏ ਮੇਰੇ ਪ੍ਰਭ ਸਾਚੇ ਕੈ ਮਨ ਭਾਏ ਹਰ ਗੁਣ ਗਾਵੇ ਸਹਿਜ ਸੁਭਾਏ ਬਿਨ ਗੁਰ ਸਾਚੇ ਭਰਮ ਪਲਾਏ ਮਨਮੁਖ ਅੰਧੇ ਸਦਾ ਬਿਖਰ ਖਾਏ ਜਮ ਡੰਡ ਸਹੇ ਸਦਾ ਦੁਖ ਪਾਏ ਬ੍ਰਹਮਾ ਵੇਦ ਪੜੇ ਵਾਦ ਵਖਾਣੇ
ਬ੍ਰਹਮਾ ਵੇਦ ਪੜੇ ਵਾਦ ਵਖਾਣੇ ਜਿਹੜੇ ਸਮਿਆਂ ਚ ਬਾਣੀ ਲਿਖੀ ਗਈ ਹੈ ਉਦੋਂ ਵੀ ਹਾਈਫਨ ਪਾਉਣ ਦਾ ਰਿਵਾਜ ਤੇ ਹੈ ਹੀ ਨਹੀਂ ਸੀ ਹੁਣ ਬ੍ਰਹਮਾ ਤੇ ਵੇਦ ਇਸ ਦੇ ਵਿਚਾਲੇ ਇੰਜ ਪੜਨਾ ਜਿਵੇਂ ਹਾਈਫਨ ਹੈ ਬ੍ਰਹਮਾ ਨੇ ਵੇਦ ਪੜੇ ਨਹੀਂ ਸਨ ਬ੍ਰਹਮਾ ਨੇ ਤੇ ਉਚਾਰੇ ਸਨ ਤੇ ਇੱਥੇ ਲਿਖਿਆ ਬ੍ਰਹਮਾ ਵੇਦ ਪੜੇ ਅਰਥ ਕੀ ਹੈ ਬ੍ਰਹਮਾ ਦੇ ਲਿਖੇ ਹੋਏ ਵੇਦ ਜਦੋਂ ਪੰਡਿਤ ਪੜਦਾ ਵੇਦ ਸ਼ਾਸਤਰ ਕੌਣ ਪੜਦੇ ਹੁੰਦੇ ਸਨ ਪੰਡਿਤ ਲੋਕ ਤੋ ਇਹਦਾ ਅਰਥ ਇਉਂ ਨਹੀਂ ਕਰਨਾ ਕਿ ਬ੍ਰਹਮਾ ਵੇਦ ਪੜੇ ਬ੍ਰਹਮਾ ਵੇਦ ਪੜਦਾ ਵੇਦ ਪੜਨ ਵਾਲੇ ਕੌਣ ਸਨ ਪੰਡਿਤ ਬ੍ਰਾਹਮਣ ਤੋ ਆਖਦੇ ਨੇ ਜਦੋਂ ਪੰਡਿਤ ਬ੍ਰਹਮਾ ਦਾ ਲਿਖਿਆ ਹੋਇਆ ਵੇਦ ਪੜਦਾ ਹੈ ਬ੍ਰਾਹਮਣ ਬ੍ਰਹਮਾ ਦਾ ਵੇਦ ਪੜਦਾ ਹੈ ਬ੍ਰਹਮਾ ਦਾ ਲਿਖਿਆ ਹੋਇਆ ਵੇਦ ਪੜਦਾ ਹੈ ਤੋ ਬ੍ਰਹਮਾ ਵੇਦ ਦੇ ਵਿਚਾਲੇ ਇੰਜ ਹੈ ਜਿਵੇਂ ਹਾਈਫਨ ਹੈ ਬ੍ਰਹਮਾ ਵੇਦ ਬ੍ਰਹਮਾ ਦਾ ਲਿਖਿਆ ਹੋਇਆ ਵੇਦ ਕਿੱਥੋਂ ਸਮਝ ਆਈ ਸਮਝ ਇਸ ਗੱਲ ਤੋਂ ਆਈ ਕਿ ਨਾਲ ਪੜਿਆ ਲਿਖਿਆ ਬ੍ਰਹਮਾ ਨੇ ਵੇਦ ਪੜੇ ਨਹੀਂ ਸਨ ਉਹਨਾਂ ਦੇ ਮੰਨਿਆ ਜਾਂਦਾ ਉਚਾਰੇ ਸਨ ਬ੍ਰਹਮਾ ਤੋ ਫਿਰ ਪੜਨ ਵਾਲਾ ਹੋਰ ਕੋਈ ਸੀ ਤੋ ਪੜਦੇ ਕੌਣ ਸਨ ਪੰਡਿਤ ਬ੍ਰਾਹਮਣ ਤੋ ਪੰਡਿਤ ਦੀ ਗੱਲ ਹੋ ਰਹੀ ਹੈ ਪੰਡਿਤ ਜਾਂ ਬ੍ਰਾਹਮਣ ਬ੍ਰਹਮਾ ਦਾ ਪਤਾ ਲਿਖਿਆ ਵੇਦ ਪੜਦਾ ਹੈ ਤੇ ਫਿਰ ਕੀ ਵਾਦ ਵਖਾਣ ਹੈ। ਵਾਦ ਕਿਸ ਨੂੰ ਆਖਦੇ ਨੇ? ਝਗੜੇ ਨੂੰ। ਤੇ ਇੱਥੇ ਵਾਦ ਆਖਿਆ ਬਹਿਸ ਮੁਬਾਸਾ, ਲਫਜ਼ਾਂ ਰਾਹੀਂ ਝਗੜਾ, ਲਫਜ਼ਾਂ ਦਾ ਝਗੜਾ। ਭਾਵ ਕੀ ਹੈ? ਬਹਿਸ ਮੁਬਾਸਾ। ਤੁਸ ਆਖਦੇ ਕੀ ਨੇ? ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਪੰਡਿਤ ਹੈ ਬ੍ਰਹਮਾ ਦੇ ਲਿਖੇ ਵੇਦ ਪੜਦਾ ਹੈ, ਉਹ ਵੇਦ ਵਿਚਾਰਦਾ ਹੈ ਤੇ ਫਿਰ ਦੂਸਰਿਆਂ ਨਾਲ ਬਹਿਸ ਮੁਬਾਸਾ ਕਰਦਾ, ਚਰਚਾ ਕਰਦਾ, ਚਰਚਾ ਛੇੜਦਾ ਵੇਦਾਂ। ਬ੍ਰਹਮਾ ਵੇਦ ਪੜਾ, ਵਾਦ ਵਖਾਣੇ, ਵਖਾਣੇ ਬੋਲਣਾ, ਵਾਦ ਝਗੜੇ ਵਾਲੀ ਗੱਲ। ਭਾਵ ਬਹਿਸ ਮੁਬਾਸਾ, ਦੂਜੇ ਧਰਮਾਂ ਦੇ ਬੰਦਿਆਂ ਨਾਲ ਬਹਿਸ ਮੁਬਾਸਾ ਕਰਦਾ।
ਅੰਤਰ ਤਾਮਸ ਆਪ ਨਾ ਪਛਾਣੇ,
ਅੰਤਰ ਤਾਮਸ ਆਪ ਨਾ ਪਛਾਣੇ, ਪੰਡਿਤ ਦੀ ਗੱਲ ਹੋ ਰਹੀ ਹੈ। ਤਾਮਸ ਆਖਦੇ ਨੇ ਹਨੇਰੇ ਨੂੰ। ਅੰਤਰ ਤਾਮਸ, ਪੰਡਿਤ ਦੇ ਆਪਣੇ ਅੰਦਰ ਹਨੇਰਾ ਬਣਿਆ, ਪੰਡਿਤ ਦੇ ਤੇ ਆਪਣੇ ਹਿਰਦੇ ਅੰਦਰ ਹੀ ਹਨੇਰਾ ਹੈ। ਪੰਡਿਤ ਨੂੰ ਤੇ ਆਪ ਨੂੰ ਹੀ ਗਿਆਨ ਨਹੀਂ, ਉਹਦੇ ਆਪਣੇ ਅੰਦਰ ਹਨੇਰਾ ਹੈ। ਕਹਿੰਦੇ ਨੇ ਅੰਤਰ, ਦੇਖਿਆ ਰਾਰੇ ਨੂੰ ਸਿਆਰੀ, ਉਹਦੇ ਆਪਣੇ ਹਿਰਦੇ ਵਿੱਚ ਅੰਤਰ, ਉਸਦੇ ਆਪਣੇ ਅੰਦਰ। ਤਾਮਸ ਹਨੇਰਾ, ਤਮ ਵੀ ਹਨੇਰਾ, ਤਾਮਸ ਵੀ ਹਨੇਰਾ। ਤੱਤਾ ਮਮਾ, ਤਮ ਆਵੇ ਨਾ ਕੱਲਾ, ਜਾਂ ਤੱਤਾ ਮਮਾ ਉਂਕੜ ਤਮ, ਮਤਲਬ ਆਉਂਦਾ ਹਨੇਰਾ। ਤਾਮਸ ਵੀ ਹਨੇਰਾ, ਅੰਤਰ ਤਾਮਸ, ਪੰਡਿਤ ਦੇ ਤੇ ਆਪ ਹਿਰਦੇ ਅੰਦਰ ਹਨੇਰਾ ਹੈ। ਆਪ ਨਾ ਪਛਾਣੇ, ਉਹ ਆਪਣੀ ਆਤਮਾ ਨੂੰ ਨਹੀਂ ਪਛਾਣਦਾ। ਆਪ ਪੰਡਿਤ ਖੁਦ ਆਪਣੀ ਆਤਮਾ ਨੂੰ ਨਹੀਂ ਜਾਣਦਾ, ਆਪਣੇ ਆਪ ਨੂੰ ਨਹੀਂ ਜਾਣਦਾ, ਆਪਣੀ ਆਤਮਾ ਨੂੰ ਨਹੀਂ ਜਾਣਦਾ। ਕਹਿੰਦੇ ਨੇ ਪੰਡਿਤ ਤੇ ਖੁਦ ਗੁਮਰਾਹ ਹੈ, ਉਹਦੇ ਤੇ ਆਪਣੇ ਅੰਦਰ ਹਨੇਰਾ ਬਣਿਆ ਹੈ, ਉਹਨੇ ਤੇ ਆਪਣੀ ਆਤਮਾ ਹੀ ਨਹੀਂ ਅਜੇ ਤੱਕ ਤੱਕੀ, ਉਹ ਦੂਜਿਆਂ ਨਾਲ ਕੀ ਬਹਿਸ ਮੁਬਾਸਾ ਕਰੇਗਾ।
ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੇ,
ਤਾਂ ਪ੍ਰਭ ਪਾਏ ਗੁਰ ਸ਼ਬਦ ਵਖਾਣੇ। ਪ੍ਰਭੂ ਦਾ ਮਿਲਾਪ ਤਾਂ ਉਹ ਤਾਂ ਪਾ ਸਕੇ ਪੰਡਿਤ, ਜੇ ਵੇਦ ਦੇ ਮਹਿਸ ਬਹਿਸ ਮੁਬਾਸੇ ਨੂੰ ਛੱਡ ਕੇ ਗੁਰੂ ਦੇ ਸ਼ਬਦ ਦੀ ਪਛਾਣ ਕਰੇ। ਤਾਂ ਹੁਣ ਇੱਥੇ ਇੱਕ ਹੋਰ ਗੱਲ ਸਮਝਾ ਦਿੱਤੀ, ਇਨਡਾਇਰੈਕਟਲੀ ਇਹ ਵੀ ਸਮਝਾ ਦਿੱਤਾ ਹੈ ਕਿ ਵੇਦਾਂ ਦਾ ਪਾਠ ਕੋ ਪ੍ਰਭੂ ਪ੍ਰਾਪਤੀ ਤੱਕ ਲੈ ਨਹੀਂ ਜਾਂਦਾ, ਲੇਕਿਨ ਗੁਰੂ ਦਾ ਉਪਦੇਸ਼, ਪਹੁੰਚੇ ਹੋਏ ਗੁਰੂ ਦਾ ਉਪਦੇਸ਼ ਪਰਮਾਤਮਾ ਨੂੰ ਮਿਲਾ ਦਿਆ। ਕਹਿੰਦੇ ਨੇ ਵੇਦਾਂ ਦੀ ਚਰਚਾ ਕਰਨ ਦੀ ਬਜਾਏ ਪੂਰਨ ਗੁਰੂ ਤੋਂ ਉਪਦੇਸ਼ ਲਏ, ਸਮਝੇ, ਕਮਾਵੇ ਤਾਂ ਪ੍ਰਭੂ ਪਾ ਲਵੇ। ਉਹ ਤੇ ਵੇਦਾਂ ਦੀ ਚਰਚਾ ਚ ਹੀ ਪਿਆ ਹੈ, ਉਹਨੇ ਕਦੇ ਗੁਰੂ ਦਾ ਉਪਦੇਸ਼ ਤੇ ਕਮਾਇਆ ਨਹੀਂ। ਤਾਂ ਆਖਦੇ ਨੇ ਕਿ ਤਾਂ ਪ੍ਰਭ ਪਾਏ, ਪ੍ਰਭੂ ਨੂੰ ਤਾਂ ਉਹ ਤਾਂ ਪਾ ਸਕੇ, ਤਾਂ ਪ੍ਰਭ ਪਾਏ ਕਦੋਂ? ਜੇ ਗੁਰੂ ਸ਼ਬਦ ਪਛਾਣੇ, ਪਛਾਣੇ ਕੀ? ਸਮਝਣਾ। ਜੇ ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਦੀ ਸਮਝ ਰੱਖੇ, ਗੁਰੂ ਦੇ ਉਪਦੇਸ਼ ਦੀ ਸਮਝ ਰੱਖੇ, ਤੇ ਜਿਹੜਾ ਸਮਝ ਰੱਖਦਾ ਉਪਦੇਸ਼ ਦੀ ਉਹ ਕਮਾਉਂਦਾ। ਤਾਂ ਭਾਵ ਇਹੀ ਦੱਸਿਆ, ਜਿਹੜਾ ਗੁਰੂ ਦੇ ਉਪਦੇਸ਼ ਨੂੰ ਸਮਝੇ ਤੇ ਕਮਾਵੇ। ਹਾਂਜੀ,
ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ।
ਹੁਣ ਇਹਨੂੰ ਇੱਥੇ ਕਰੋ ਨਹੀਂ ਆਖਣਾ, ਕਿਉਂਕਿ ਇਹ ਉਪਦੇਸ਼ ਯੂਨੀਵਰਸਲ ਹੈ, ਸਾਰਿਆਂ ਲਈ ਹੈ। ਕਰੋ ਤੇ ਮੈਂ ਕਰਾਂ, ਇਹ ਹੈ ਗੁਰ ਸੇਵਾ ਕਰੋ, ਸਾਰਿਆਂ ਲਈ ਉਪਦੇਸ਼ ਹੈ ਕਿ ਭਾਈ ਜੇ ਗੁਰੂ ਸੇਵਾ, ਗੁਰੂ ਸੇਵਾ ਕੀ ਹੈ? ਨਾਮ ਜਪਣਾ। ਗੁਰੂ ਸੇਵਾ ਕਰੋ, ਜੇ ਤੁਸੀਂ ਸਾਰੇ ਗੁਰੂ ਦਾ ਨਾਮ, ਗੁਰੂ ਦਾ ਦਿੱਤਾ ਬਖਸ਼ਿਆ ਹੋਇਆ ਨਾਮ ਸ਼ਬਦ ਗੁਰੂ ਜਪੋ, ਤਾਂ ਫਿਰ ਕਾਲ ਨਾ ਖਾਏ। ਕਾਲ ਆਖੀਦਾ ਮੌਤ, ਤੇ ਇਹ ਹੈ ਆਤਮਕ ਮੌਤ। ਫਿਰ ਕਾਲ ਨਾ ਖਾਏ, ਫਿਰ ਆਤਮਕ ਮੌਤ ਤੁਹਾਡੀ ਆਤਮਾ ਨੂੰ ਤਬਾਹ ਨਹੀਂ ਕਰੇਗੀ। ਖਾਏ ਤਬਾਹ ਕਰਨਾ, ਖਾਏ ਦਾ ਮਤਲਬ ਕੀ ਹੈ? ਤਬਾਹ ਕਰਨਾ। ਇਹਨੂੰ ਇਉਂ ਨਹੀਂ ਅਸੀਂ ਲੈਣਾ ਕਿ ਕਾਲ ਦਾ ਮਤਲਬ ਮੌਤ ਹੈ, ਕਿਉਂਕਿ ਮੌਤ ਤੇ ਸਾਰਿਆਂ ਨੂੰ ਆਉਂਦੀ ਹੈ, ਸਰੀਰ ਤੇ ਸਾਰਿਆਂ ਦਾ ਹੀ ਮੁੱਕਦਾ ਇੱਕ ਦਿਨ। ਤਾਂ ਫਿਰ ਕਾਲ ਨਾ ਖਾਏ ਦਾ ਮਤਲਬ ਕੀ ਹੈ? ਜੇ ਗੁਰੂ ਸੇਵਾ ਕਰੋ, ਜੇ ਭਾਈ ਗੁਰੂ ਦਾ ਬਖਸ਼ਿਆ ਹੋਇਆ ਨਾਮ ਜਪੋ, ਤਾਂ ਫਿਰ ਆਤਮਕ ਕਾਲ, ਆਤਮਕ ਮੌਤ ਨਾ ਖਾਏ, ਤੁਹਾਡੀ ਆਤਮਾ ਨੂੰ ਤਬਾਹ ਨਹੀਂ ਕਰੇਗੀ। ਹਾਂਜੀ,
ਮਨਮੁਖ ਖਾਦੇ ਦੂਜੇ ਪਾਏ ਰਹਾਓ।
ਮਨਮੁਖ ਖਾਦੇ ਦੂਜੇ ਪਾਏ, ਦੂਜਾ ਕੀ ਹੁੰਦਾ? ਮਾਇਆ। ਪਾਏ ਪਿਆਰ, ਮਨਮੁਖ ਖਾਦੇ ਜਾਂਦੇ ਨੇ, ਭਾਵ ਮਨਮੁਖ ਦੀ ਆਤਮਾ ਤਬਾਹ ਹੋ ਜਾਂਦੀ। ਮਨਮੁਖ ਖਾਦੇ, ਮਨਮੁਖ ਦੀ ਆਤਮਾ ਨੂੰ ਖਾ ਲੈਂਦੀ ਹੈ ਮਾਇਆ, ਮਨਮੁਖ ਦੀ ਆਤਮਾ ਨੂੰ ਤਬਾਹ ਕਰ ਦਿੰਦੀ ਹੈ ਮਾਇਆ। ਮਨਮੁਖ ਖਾਦੇ, ਜਦੋਂ ਮਨਮੁਖ ਪਿਆਰ ਕਰਦਾ ਮਾਇਆ ਨਾਲ, ਮਾਇਆ ਨਾਲ ਪਿਆਰ ਪਾ ਲੈਂਦਾ ਮਨਮੁਖ, ਤੇ ਉਹਦੀ ਆਤਮਾ ਕਹਿੰਦੇ ਨੇ ਖਾਦੀ ਜਾਂਦੀ ਹੈ, ਮਾਰੀ ਜਾਂਦੀ ਹੈ। ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ, ਜੇ ਗੁਰੂ ਦਾ ਸ਼ਬਦ ਕਮਾਵੋ, ਨਾਮ ਜਪੋ, ਤਾਂ ਮੌਤ ਨਹੀਂ ਹੁੰਦੀ, ਆਤਮਾ ਤਬਾਹ ਨਹੀਂ ਹੁੰਦੀ। ਪਰ ਮਨੁੱਖ ਕੀ ਕਰਦਾ ਹੈ? ਮਨਮੁਖ ਖਾਦੇ, ਮਨਮੁਖ ਦੀ ਆਤਮਾ ਤੇ ਖਾਦੀ ਜਾਂਦੀ ਹੈ, ਉਹਦੀ ਆਤਮਾ ਤਬਾਹ ਹੋ ਜਾਂਦੀ ਹੈ। ਕਿਉਂ? ਦੂਜਾ ਪਾਏ, ਉਹ ਪਿਆਰ ਲਾਉਂਦਾ ਹੈ ਮਾਇਆ ਨਾਲ।
ਹਾਂਜੀ, ਗੁਰਮੁਖੀ ਪ੍ਰਾਣੀ ਅਪਰਾਧੀ ਸੀਦੇ।
ਗੁਰਮੁਖੀ ਪ੍ਰਾਣੀ ਅਪਰਾਧੀ, ਇੱਥੇ ਫੇਰ ਦੈਸ਼ ਵਾਲਾ ਹਿਸਾਬ ਹੈ। ਕਿਹੜੇ ਪ੍ਰਾਣੀ? ਅਪਰਾਧੀ ਪ੍ਰਾਣੀ। ਪ੍ਰਾਣੀ ਅਪਰਾਧੀ ਦਾ ਮਤਲਬ ਕੀ ਹੈ? ਅਪਰਾਧੀ ਪ੍ਰਾਣੀ, ਉਹ ਪ੍ਰਾਣੀ ਜਿਹੜੇ ਅਪਰਾਧੀ ਨੇ, ਉਹ ਜੀਵ ਜਿਹੜੇ ਅਪਰਾਧੀ ਨੇ। ਨਹੀਂ, ਜੇ ਤੁਸੀਂ ਦੈਸ਼ ਨਹੀਂ ਨਾ ਲਾਓਗੇ, ਤਾਂ ਦੇਖੋ ਇਹਦਾ ਅਰਥ ਕੀ ਨਿਕਲਣਾ। ਗੁਰਮੁਖੀ, ਗੁਰੂ ਦੀ ਸਿੱਖਿਆ ਪਾ ਕੇ ਪ੍ਰਾਣੀ ਜੀਵ ਅਪਰਾਧੀ ਅਪਰਾਧਾਂ ਨਾਲ ਸਿੱਧੇ ਸਫਲ ਹੋ ਜਾਂਦੇ ਨੇ। ਅਪਰਾਧਾਂ ਨਾਲ ਵੀ ਕੋਈ ਸਫਲ ਹੋਇਆ? ਨਹੀਂ। ਸਮਝੋ, ਤੁਸੀਂ ਦੈਸ਼ ਨਹੀਂ ਲਾਉਂਦੇ। ਗੁਰਮੁਖੀ ਕੀ ਹੈ? ਗੁਰੂ ਦੀ ਸਿੱਖਿਆ। ਪ੍ਰਾਣੀ ਕੀ ਹੈ? ਜੀਵ। ਅਪਰਾਧੀ सीधे अपराधा नाल सफल हो गए, ए हो नहीं सकता। तो अर्थ की है, प्राणी अपराधी का मतलब की है, अपराधी प्राणी, ओ प्राणी जड़े अपराध करते ने गुरमुखी सीधे गुरु की सिक्ख्या पाके सफल हो गए। तो ऑर्डर चेंज होंदा इथे लफ्जा अगे पिछे करके अर्थ जोड़दा है। प्राणी अपराधी, अपराधी प्राणी ने जड़े ओ गुरमुखी सीधे, सीधे का मतलब की हुंदा है, सफल हो जाना, सीधे सफल हो जाना। तो केड़े कहंदे ने ओ प्राणी जड़े अपराध कमाउंदे ने ओ भी सफल हो जांदे ने प्रभु प्राप्ति लई, जे गुरु दी सिक्ख्या कमा रहे। अपराधी जीव भी सफल हो जांदे ने प्रभु प्राप्ति लई, जे किते ओ गुरु दी सिक्ख्या कमा लैण। गुरमुखी जे गुरमुखी हो जाण, जे गुरु दी सिक्ख्या कमा लैण। हुण वेख्या गुरमुखी दा अर्थ भी किवें ठीक टुकदा है। हांजी,
गुर कै शब्द अंतर सहजे रीदे।
गुर कै शब्द, शब्द तो भाव है शब्द है, शब्द नाल शब्द राही, गुर कै शब्द है सीधे, सफल हुंदे ने गुरु दे शब्द द्वारा। जेड़ा भी प्राणी प्रभु प्राप्ति लई सफल हुंदा है, सफल हुंदा है गुरु दे शब्द द्वारा। तो गुरु दी सेवा की है, वो भी समझा दिता है। गुरु दे शब्द नु कमाउणा है, गुरु दी सेवा है। पहला की आख्या सीगा, पहला की आख्या सी इसे जी
गुरमुख,
गुरमुख सेवा। ते हुण की कहंदे ने, गुर कै शब्द है। तो गुरु दी सेवा की है, गुरु दा शब्द कमाउणा।
मेरा प्रभ पाया गुर कै शब्द सीधे।
मेरा प्रभ पाया गुर कै शब्द सीधे। कहंदे ने मेरा प्रभु पाया जा सकीदा है, मेरा प्रभु पा लईदा है। किस तरह? गुरु दे शब्द द्वारा, गुर कै शब्द। इस तरह बंदा सफल हुंदा है, गुर कै शब्द सीधे। गुरु दे शब्द द्वारा ही सफल हुंदा है, गुरु दे शब्द द्वारा ही पाया जांदा है प्रभु।
सतगुर मेले प्रभ आप मिलाए।
सतगुर मेले प्रभ आप मिलाए। सतगुर मेले जिन्हां बंदिया नू गुरु अपने नाल मेल लवे, सतगुर मेले। तो कहेंगे ए बंदे कित्थो आ गए? सतगुर मेले आओ, देखिया रारे नू सियारी, सतगुर ने मेले। तो सतगुर ने मेले कौन? जीव। जेड़े जीव, जेड़े बंदे सतगुर ने अपने नाल मेल लाए, तो उन्हां लई की आख्या? प्रभ आप मिलाए। प्रभु उन्हां जीवां नू अपने नाल मिला लैंदा। जिन्हां जीवां नू गुरु अपने नाल मिला लैंदा है, उन्हां ही जीवां नू प्रभु अपने नाल मिला लैंदा। भाव जेड़े जेड़े जीव गुरु दा मिलाप हासिल कर लैंदे ने, प्रभु उन्हां जीवां नू अपने नाल मिला लैंदा। तो फिर देखो, सतगुरै मेले। सतगुरां ने जिन्हां जीवां नू अपने नाल मेलिया, प्रभ आप मिलाए। प्रभु ने भी उन्हां जीवां नू अपने नाल मिला लिया। ये अर्थ है।
मेरे प्रभ साचे कै मन भाए।
मेरे प्रभ साचे कै मन भाए। जेड़े जीव गुरु नू भा गए, ओ मेरे सदा थिर प्रभु नू भी भा गए। मेरे प्रभ साचे कै मन भाए। केड़े? जेड़े गुरु नू भा गए। जेड़े गुरु नू चंगे लग गए जीव, ओ मेरे रब नू भी चंगे लग गए।
हर गुण गावे सहज सुभाए।
हर गुण गावे सहज सुभाए। गावे पढ़ने बहुते बहुवचन। हर गुण गावे, ओ बंदे जड़े गुरु नू चंगे लग गए ते प्रभु जी नू भी पा गए, ओ हरी दे गुण गाउन लग पए। हर गुण गावे, ओ बंदे हरी दे गुण गाउन लग पए। किवें गुण गाउन लग पए? सहज विच, सहजे जजे नू सियारी। सहज विच पाव मन टिका के, सहज विच पाव, सहज अवस्था विच मन टिका के। सुभा